ਆਤਮਕ ਵੈਰਾਗ ਤੇ ਅੰਮ੍ਰਿਤ ਛਕਣਾ। ਡਿਪਟੀ ਕਮਿਸ਼ਨਰ ਤੇ ਡਾ. ਫਿਸ਼ਰ ਦੇ ਨਾਲ ਪਿਤਾ ਹੋਰਾਂ ਦੇ ਸਾਹਮਣੇ ਗੱਲਬਾਤ। ਇਧਰ ਮੇਰੀ ਆਤਮਕ ਬੈਰਾਗ ਬਿਰਤੀ ਦੀਆਂ ਤਣਾਵਾਂ ਹੋਰ ਵੀ ਕਸੀਆਂ ਜਾ ਚੁੱਕੀਆਂ ਸਨ ਤੇ ਵਿਡਾਣੀ ਚਾਕਰੀ ਕਰਨ ਵੱਲੋਂ ਉੱਕੀ ਹੀ ਉਪਰਾਮਤਾ ਹੋ ਚੁੱਕੀ ਸੀ। ਬਥੇਰੇ ਦਾਅ ਉਪੇਚੇ ਪਾਏ ਗਏ। ਮੈਂ ਉਨ੍ਹਾਂ ਅਫਸਰਾਂ ਦੇ ਦਾਅ ਹੇਠ ਨਾ ਆਇਆ। ਔੜਕ ਇਕ ਦਿਨ ਪਿਤਾ ਹੋਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਸਾਹਮਣੇ ਮੈਨੂੰ DC ਦੀ ਕੋਠੀ ਉੱਤੇ ਚਾਰ ਚੁਫੇਰਿਓਂ ਆਣ ਕੇ ਰਿਹਾ। ਪਹਿਲਾਂ ਤਾਂ ਮੈਂ ਮਸ਼ਟ ਹੀ ਕਰੀ ਰੱਖੀ। ਔੜਕ ਜਦੋਂ ਬਹੁਤ ਹੀ ਜੁੱਚ ਕਰਕੇ ਮੈਥੋਂ ਉੱਤਰ ਮੰਗਿਆ ਗਿਆ ਕਿ ਤੂੰ ਗਵਰਨਮੈਂਟ ਦੀ ਨੌਕਰੀ ਕਿਉਂ ਨਹੀਂ ਕਰਦਾ, ਤਾਂ ਮੈਂ ਆਖਿਆ ਕਿ ਮੈਂ ਤਾਂ ਇਸ ਕਰਕੇ ਨੌਕਰੀ ਕਰਨ ਲੱਗਿਆ ਸੀ ਕਿ ਮੈਨੂੰ ਇਹ ਖਿਆਲ ਸੀ ਕਿ ਖਾਲਕ ਦੀ ਖਲਕ ਦੀ ਸੇਵਾ ਕਰਨੀ ਖਾਲਕ ਦੀ ਸੇਵਾ ਕਰਨਾ ਹੈ ਤੇ ਇਹ ਉਸ ਦੇ ਰਿਝਾਵਣ ਦਾ ਸਾਧਨ ਹੈ। ਤੇ ਭੋਲੇ ਭਾਉ ਦੁਆਰਾ ਮੇਰਾ ਇਹ ਖਿਆਲ ਵੀ ਸੀ ਕਿ ਗਵਰਨਮੈਂਟ ਇਕ ਸੇਵਾਦਾਰਾਂ ਦੀ ਕੰਪਨੀ ਬਣੀ ਹੋਈ ਹੈ ਤੇ ਕੋਈ ਇਨਸਾਨ ਇਕੱਲਾ ਸੇਵਾ ਨਹੀਂ ਨਿਭਾ ਸਕਦਾ। ਜਦ ਤੱਕ ਕਿ ਕਿਸੇ ਸੇਵਾ ਮੰਡਲ ਵਿਚ ਹੋ ਕੇ ਸੇਵਾ ਦਾ ਸਾਂਝੀਵਾਲ ਨਾ ਬਣੇ। ਸੋ ਮੈਂ ਇਹੋ ਮੁਨਾਸਬ ਸਮਝਿਆ ਸੀ ਕਿ ਇਸ ਗਵਰਨਮੈਂਟ ਰੂਪੀ ਕੰਪਨੀ ਦਾ ਮੈਂਬਰ ਬਣਾ ਤੇ ਮੈਂਬਰ ਬਣ ਕੇ ਜਥਾ ਯੋਗ ਸੇਵਾ ਕਰਕੇ ਜਨਮ ਸਫਲਾ ਕਰਾਂ। ਪਰੰਤੂ ਤਲਖ ਤਜਰਬੇ ਤੋਂ ਮੈਨੂੰ ਸਾਬਤ ਹੋ ਚੁੱਕਾ ਹੈ ਕਿ ਮੇਰੀ ਪਰਮ ਨਿਰਾਸ਼ਤਾ ਨੂੰ ਇਹ ਗਵਰਨਮੈਂਟ ਰੂਪੀ ਕੰਪਨੀ ਅਤਿਆਚਾਰ ਮੰਡਲ ਹੈ। ਬੜੇ ਤੋਂ ਬੜਾ ਹਾਕਮ ਗਵਰਨਮੈਂਟ ਸਰਵੈਂਟ ਕਹਾਉਂਦਾ ਹੈ ਪਰ ਸੇਵਾ ਕੋਈ ਨਹੀਂ ਕਰਦਾ। ਇਕ ਦੂ ਵਾਢਿਓਂ ਸਭ ਸੰਨ ਮਾਰ ਹੀ ਇਕੱਠੇ ਹੋਏ ਹੋਏ ਹਨ। ਇਸ ਵਾਸਤੇ ਮੇਰਾ ਉਹ ਖਿਆਲ ਦੂਰ ਹੋ ਚੁੱਕਾ ਹੈ ਕਿ ਮੈਂ ਐਸੀ ਝਮੇਲੇਦਾਰ ਬਰਾਏ ਨਾਮ ਸੇਵਾ ਕਰਾਂ। ਦੂਸਰੇ ਤਹਿਸੀਲਦਾਰੀ ਦੀ ਸੇਵਾ ਤਦੇ ਹੀ ਪ੍ਰਮਾਣ ਪੈ ਸਕਦੀ ਹੈ ਅਤੇ ਤਦੇ ਹੀ ਇਹ ਸੇਵਾ ਸੇਵਾ ਕਹਾ ਸਕਦੀ ਹੈ ਜੇਕਰ ਮੈਂ ਇਹ ਸੇਵਾ ਕਰਦਾ ਹੋਇਆ ਇਨਸਾਫ ਕਰ ਸਕਾਂ। ਇਨਸਾਫ ਨਿਆਏ ਜਿਸ ਨੂੰ ਸੱਚੋ ਸੱਚ ਨਿਆਉ ਨਿਬੇੜਾ ਆਖਦੇ ਹਨ ਉਹ ਇਸ ਗਵਰਨਮੈਂਟ ਰੂਪੀ ਕੰਪਨੀ ਵਿਚ ਰਹਿ ਕੇ ਹੋ ਹੀ ਨਹੀਂ ਸਕਦਾ। ਧਰਮ ਨਿਆਉ ਉਥੇ ਹੀ ਹੋ ਸਕਦਾ ਹੈ ਜਿੱਥੇ ਕਿ ਨਿਆਉ ਨਿਬੇੜਨ ਵਾਲੇ ਹੇਠਾਂ ਤੋਂ ਲੈ ਕੇ ਉੱਤੇ ਤਾਈ ਸਾਰੇ ਦੇ ਸਾਰੇ ਮੇਰੇ ਅਸੂਲ ਅਕੀਦੇ ਅਨੁਸਾਰ ਜੋ ਮੈਂ ਗੁਰਮਤਿ ਤੋਂ ਗ੍ਰਹਿਣ ਕੀਤਾ ਹੈ ਉੱਚ ਜੀਵਨ ਵਾਲੇ ਧਰਮੀ ਪੁਰਸ਼ ਹੋ ਜਾਵਣ। ਅਤੇ ਤੀਸਰੇ, ਜਦ ਤੀਕਰ ਇਹ ਕਾਨੂੰਨੇ ਸ਼ਹਾਦਤ ਮੌਜੂਦ ਹੈ ਉਸ ਵਕਤ ਤਾਈ ਨਿਆਉ ਇਨਸਾਫ ਹੋ ਹੀ ਨਹੀਂ ਸਕਦਾ। ਮੈਨੂੰ ਪਤਾ ਨਹੀਂ ਕਿ ਇਹ ਕਾਨੂੰਨੇ ਸ਼ਹਾਦਤ ਕਿਸ ਵੇਲੇ ਦਾ ਬਣਿਆ ਹੋਇਆ ਹੈ, ਕਦੋਂ ਕੁ ਦਾ ਇੱਥੇ ਪ੍ਰਚਲਿਤ ਹੈ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਇਹ ਬਣਿਆ ਹੋਣਾ ਹੈ ਉਦੋਂ ਸੱਚ ਬੋਲਣ ਦੀ ਆਮ ਤੌਰ ਤੇ ਕੁਦਰਤੀ ਆਦਤ ਸ਼ੁਭ ਆਚਰਨ ਵਾਲੀ ਜਾਤੀ ਸਿਫਤ ਉਦੋਂ ਦੇ ਬੰਦਿਆਂ ਅੰਦਰ ਮੌਜੂਦ ਹੋਣੀ ਹੈ। ਅੱਜ ਕੱਲ ਦੇ ਜ਼ਮਾਨੇ ਝੂਠ ਦਾ ਬਾਜ਼ਾਰ ਦੁਨੀਆਂ ਵਿਚ ਗਰਮ ਹੈ ਤੇ ਸੱਚ ਬੋਲਣ ਵਾਲੇ ਵਿਰਲੇ ਹੀ ਹਨ। ਜਿਨ੍ਹਾਂ ਦਾ ਪੇਸ਼ਾ ਹੀ ਝੂਠ ਬੋਲਣਾ ਹੈ ਉਨ੍ਹਾਂ ਦਾ ਧਰਮ ਇਮਾਨ ਹੀ ਕੋਈ ਨਹੀਂ। ਅਕਸਰ ਐਸੇ ਝੂਠ ਦੇ ਪੇਸ਼ੇ ਵਾਲੇ ਪੁਰਸ਼ ਹੀ ਹਨ ਜਿਨ੍ਹਾਂ ਦੀ ਗਵਾਹੀ ਉੱਤੇ ਦੀਵਾਨੀ ਫੌਜਦਾਰੀ ਆਦਿਕ ਸਭ ਮੁਕੱਦਮਿਆਂ ਦੇ ਫੈਸਲੇ ਹੁੰਦੇ ਹਨ। ਹਰ ਇਕ ਪਿੰਡ ਬਸਤੀ ਤੇ ਸ਼ਹਿਰ ਵਿਚ ਖਾਸ ਖਾਸ ਆਦਮੀ ਹਨ ਜਿਨ੍ਹਾਂ ਦਾ ਪੇਸ਼ਾ ਹੀ ਗਵਾਹੀ ਦੇਣਾ ਹੈ। ਅੱਜ ਤੋਂ 12 ਸਾਲ ਪਿਛਲੇ ਮੁਕੱਦਮਿਆਂ ਦਾ ਰਿਕਾਰਡ ਕੱਢ ਕੇ ਦੇਖ ਲਵੋ ਕਿ ਹਰ ਇਕ ਪਿੰਡ ਵਿਚੋਂ ਹਰ ਪ੍ਰਕਾਰ ਦੇ ਮੁਕੱਦਮਿਆਂ ਵਿਚ ਬਹੁਤ ਕਰਕੇ ਐਸੇ ਗਵਾਹੀ ਪੇਸ਼ਾ ਆਦਮੀਆਂ ਦੇ ਨਾਂ ਹੀ ਪਾਏ ਜਾਣਗੇ ਜਿਨ੍ਹਾਂ ਦੀ ਸ਼ਹਾਦਤ ਉੱਤੇ ਬਹੁਤ ਸਾਰੇ ਫੈਸਲੇ ਹੋਏ ਹਨ। ਅੱਜ ਕੱਲ ਦੇ ਗਵਾਹੀ ਪੇਸ਼ਾ ਆਦਮੀਆਂ ਦੀ ਕਈ ਇਕ ਪਿੰਡਾਂ ਵਿਚੋਂ ਮੇਰੇ ਪਾਸ ਲਿਸਟ ਮੌਜੂਦ ਹੈ। ਉਹੀ ਆਦਮੀ ਬਹੁਤ ਕਰਕੇ ਹਰ ਇਕ ਕਚਹਿਰੀ ਵਿਚ ਬਤੌਰ ਗਵਾਹ ਦੇ ਪੇਸ਼ ਹੁੰਦੇ ਹਨ। ਮੁਨਸਿਫ ਦੀ ਕਚਹਿਰੀ ਵਿਚ ਜਾਓ ਤਦ ਵੀ ਉਹੀ, AAC ਦੀ ਕਚਹਿਰੀ ਵਿਚ ਜਾਓ ਤਦ ਵੀ ਉਹੀ, ਥਰਡ ਗ੍ਰੇਡ, ਸੈਕੰਡ ਗ੍ਰੇਡ, ਫਸਟ ਗ੍ਰੇਡ, ਕਿਸੇ ਵੀ ਮੈਜਿਸਟਰੇਟ ਦੀ ਕਚਹਿਰੀ ਵਿਚ ਜਾਓ, ਦੇਖੋ ਤਦ ਵੀ ਉਸੇ ਲਿਸਟ ਵਿਚੋਂ ਹੀ ਗਵਾਹੀ ਪੇਸ਼ਾ ਆਦਮੀ ਬਤੌਰ ਗਵਾਹ ਪੇਸ਼ ਹੁੰਦੇ ਮਿਲਣਗੇ। ਡਿਸਟ੍ਰਿਕਟ ਜੱਜ, ਸੈਸ਼ਨ ਜੱਜ ਦੀ ਅਦਾਲਤ ਵਿਚ ਵੀ ਇਸੇ ਗਵਾਹੀ ਪੇਸ਼ਾ ਲਿਸਟ ਦੇ ਆਦਮੀ ਗਵਾਹੀ ਦਿੰਦੇ ਪਾਏ ਜਾਣਗੇ। ਸ਼ੱਕ ਹੋਵੇ ਤਾਂ ਹਰੇਕ ਅਦਾਲਤ ਦੇ ਵੱਖੋ ਵੱਖ ਰਿਕਾਰਡਾਂ ਨੂੰ ਕੱਢ ਕੇ ਵੇਖ ਲਵੋ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਅਜਿਹੇ ਆਦਮੀਆਂ ਦਾ ਪੇਸ਼ਾ ਹੀ ਗਵਾਹੀ ਦੇਣਾ ਹੈ। ਦੋ ਦੋ, ਚਾਰ ਚਾਰ ਆਨੇ ਅਥਵਾ ਤੁਸ਼ ਰਕਮ ਉਪਰ ਵਿਕ ਕੇ ਗਵਾਹੀਆਂ ਦੇ ਆਉਂਦੇ ਹਨ ਤੇ ਸਫੈਦ ਝੂਠ ਬੋਲ ਦਿੰਦੇ ਹਨ। ਜਿਨ੍ਹਾਂ ਦਾ ਪੇਸ਼ਾ ਹੀ 2-4 ਆਨੇ ਜਾਂ ਰੁਪਏ ਤੇ ਲਿਪ ਛੇ ਗਵਾਹੀ ਦੇਣਾ ਹੈ, ਉਥੇ ਸੱਚ ਝੂਠ ਦੀ ਤਮੀਜ਼ ਹੀ ਕੀ? ਉਨ੍ਹਾਂ ਦੀ ਅੰਤਰਸ਼ਕਰਨ ਹੀ ਮੁਰਦਾ ਹੋ ਜਾਂਦੀ ਹੈ। ਹੁਣ ਦੱਸੋ ਕਿ ਐਸੇ ਸ਼ਖਸਾਂ ਦੀ ਗਵਾਹੀ ਉਤੇ ਜੋ ਹਾਕਮ ਫੈਸਲਾ ਦਿੰਦੇ ਹਨ, ਕੀ ਉਹ ਨਿਆਂਕਾਰੀ ਬਣ ਸਕਦੇ ਹਨ? ਕੀ ਉਹ ਧਰਮ ਇਨਸਾਫ਼ ਵਾਲੀ ਸੱਚੀ ਸੇਵਾ ਅਦਾ ਕਰਦੇ ਜਾਂ ਕਰ ਸਕਦੇ ਹਨ? ਕਦਾਚਿਤ ਨਹੀਂ। ਖਰੀ ਖਤ ਜੇ ਕੋਈ ਖੁਦਾ ਦੇ ਖੌਫ ਵਾਲਾ ਬਹੁਤ ਕਰੂ ਤਾਂ ਮੌਕੇ ਪਰ ਜਾ ਕੇ ਮੁਕੱਦਮੇ ਦੀ ਤਫਸ਼ੀਸ਼ ਕਰੂ। ਫਰਜ਼ ਕਰੋ ਕਿ ਇਕ ਪਿੰਡ ਵਿਚ ਖੂਨ ਹੋਇਆ ਹੈ ਤੇ ਮੈਂ ਉਥੇ ਮੌਕੇ ਪਰ ਜਾ ਕੇ ਤਫਸ਼ੀਸ਼ ਕਰਨ ਲੱਗਾ ਹਾਂ। ਮੌਕੇ ਦੀ ਤਫਸ਼ੀਸ਼ ਤੇ ਸਭ ਲੋਕਾਂ ਦੀ ਜ਼ੁਬਾਨੀ ਮੈਨੂੰ ਮਾਲੂਮ ਹੋਇਆ ਕਿ ਫਲਾਨੇ ਆਦਮੀ ਨੇ ਖੂਨ ਕੀਤਾ ਹੈ, ਪਰ ਅਸਲੀ ਖੂਨੀ ਦੇ ਵਰ ਖਿਲਾਫ਼ ਜੋ ਘੱਟੋ ਘੱਟ 2 ਗਵਾਹ ਸ਼ਹਾਦਤ ਦੇਣ ਲਈ ਨਹੀਂ ਮਿਲਦੇ, ਤਾਂ ਮੇਰੀ ਮੌਕੇ ਦੀ ਤਫਸ਼ੀਸ਼ ਦਾ ਫੈਸਲਾ ਜੇ ਮੈਂ ਗਵਾਹਾਂ ਦੀ ਸ਼ਹਾਦਤ ਵਿਹੂਣ ਦੇ ਵੀ ਦੇਵਾਂ ਤਾਂ ਉਪਰੋਂ ਜਾ ਕੇ ਖਾਰਜ ਹੋ ਜਾਵੇਗਾ, ਅਤੇ ਜੇ ਕਿਸੇ ਬੇਗੁਨਾਹ ਸ਼ਖਸ ਦੇ ਵਰ ਖਿਲਾਫ਼ ਚਾਹੇ ਉਹ ਅਸਲੀ ਖੂਨੀ ਨਹੀਂ 2 ਫਰਜ਼ੀ ਗਵਾਹ ਖੜੇ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਗਵਾਹੀ ਉਤੇ ਜੋ ਫੈਸਲਾ ਦਿੱਤਾ ਜਾਂਦਾ ਹੈ ਤਾਂ ਉਹ ਫੈਸਲਾ ਪੂਰਾ ਤੇ ਠੀਕ ਸਮਝਿਆ ਜਾਂਦਾ ਹੈ ਤੇ ਉਪਰ ਹਾਈ ਕੋਰਟ ਤੱਕ ਨਹੀਂ ਟੁੱਟ ਸਕਦਾ। ਗਵਾਹਾਂ ਦੀ ਸ਼ਹਾਦਤ ਵਿਹੂਣ ਮੁਕੱਦਮੇ ਦਾ ਫੈਸਲਾ ਉਪਰ ਜਾ ਕੇ ਪਹਿਲੀ ਕੋਰਟ ਵਿਚ ਹੀ ਟੁੱਟ ਜਾਏਗਾ। ਸੋ ਮੌਕੇ ਦੀ ਤਫਤੀਸ਼ ਕਿਸੇ ਕੰਮ ਨਾ ਹੋਈ। ਅਜਿਹੇ ਮੌਕੇ ਦੀ ਤਫਤੀਸ਼ ਉਤੇ ਨਿਰਭਰ ਫਰਜ਼ੀ ਗਵਾਹੀ ਦੀ ਝੂਠੀ ਸ਼ਹਾਦਤ ਵਿਹੂਣੇ ਮੁਕੱਦਮਿਆਂ ਦੇ ਜਿੰਨੇ ਵੀ ਫੈਸਲੇ ਮੈਂ ਕਰੂੰਗਾ ਉਪਰ ਜਾ ਕੇ ਰੱਦ ਹੁੰਦੇ ਚਲੇ ਜਾਣਗੇ। ਬਸ ਥੋੜੇ ਅਰਸੇ ਵਿਚ ਮੈਨੂੰ ਇਕ ਨਲਾਇਕ ਮਜਿਸਟ੍ਰੇਟ ਸਮਝ ਕੇ ਅੱਵਲ ਤਾਂ ਕੱਢ ਹੀ ਦਿੱਤਾ ਜਾਵੇਗਾ, ਨਹੀਂ ਤਾਂ ਡੀਗ੍ਰੇਡ ਤਾਂ ਜ਼ਰੂਰ ਹੀ ਕੀਤਾ ਜਾਊਗਾ। ਇਸ ਡੀਗ੍ਰੇਡ ਹੋਣ ਦੀ ਨਮੋਸ਼ੀ ਵਿਚ ਜੇ ਮੈਂ ਆਪਣੀ ਕਲਾ ਤੋਂ ਹੇਠਾਂ ਡਿੱਗ ਪਿਆ ਤੇ ਨੇਕਨਾਮ ਮਜਿਸਟ੍ਰੇਟ ਹੋਣ ਦੀ ਕਨੌੜ ਵਿਚ ਪੈ ਕੇ ਕਾਨੂੰਨ ਸ਼ਹਾਦਤ ਦੀ ਪੂਛ ਫੜ ਬੈਠਾ ਤਾਂ ਧਰਮ ਨਿਆਂ ਇਨਸਾਫ ਕਰਨ ਨੂੰ ਗਿਆ ਗਵਾਤਾ ਹੋਇਆ ਤੇ ਗਵਰਨਮੈਂਟਰੀ ਸਨਮਾਰ ਕੰਪਨੀ ਵਿਚ ਸ਼ਾਮਲ ਹੋ ਕੇ ਆਪਣਾ ਪਰਲੋਕ ਗਵਾ ਬੈਠਾ ਤਾਂ ਮੇਰੇ ਕੀ ਹੱਥ ਆਇਆ ਸਿਵਾਏ ਪਛਤਾਵੇ ਦੇ? ਤਾਂ ਤੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈ ਹੈ। ਇਸ ਲਈ ਆਪਣੇ ਇਸ਼ਟ ਗੁਰਦੇਵ ਦੇ ਹੁਕਮ ਨੂੰ ਗ੍ਰਹਿਣ ਕਰਕੇ ਉਸ ਉਪਰ ਹੁਣੇ ਤੋਂ ਹੀ ਕਿਉਂ ਨਾ ਕਾਇਮ ਰਿਹਾ ਜਾਵੇ। ਐਸਾ ਹੀ ਹਾਲ ਤੁਹਾਡੇ ਖੁਫੀਆ ਪੁਲਿਸ ਮਹਿਕਮੇ ਦਾ ਹੋ ਰਿਹਾ ਹੈ ਜੋ ਅਨੇਕ ਪ੍ਰਕਾਰ ਦੇ ਝੂਠ ਫਰੇਬ ਧੱਕੇ ਧਮਕੀਆਂ ਦੇ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਇਹੋ ਹਾਲ ਅੱਜ ਕੱਲ ਦੇ ਪਲੀਡਰਾਂ ਦਾ ਹੈ। ਉਨ੍ਹਾਂ ਪਾਸ ਝੂਠਾ ਸੱਚਾ ਮੁਕੱਦਮਾ ਜੋ ਵੀ ਆਵੇ ਸਭ ਨੂੰ ਆਪਣੇ ਕਾਨੂੰਨੀ ਸ਼ਹਾਦਤ ਦੀ ਤੁਫੈਲ ਸੱਚਾ ਕਰਕੇ ਦਿਖਾ ਦਿੰਦੇ ਹਨ, ਅਪਰਾਧੀ ਨੂੰ ਬਰੀ ਤੇ ਨਿਰਪਰਾਧੀ ਨੂੰ ਫਾਂਸੀ ਲਵਾ ਦਿੰਦੇ ਹਨ। ਬਸ ਖੀਸਾ ਪੁਰ ਤੇ ਮੁੱਠੀ ਤਰ ਚਾਹੀਦੀ ਹੈ। ਨਿਆਂ ਇਨਸਾਫ਼ ਤਾਂ ਕੇਵਲ ਧਾਰਮਿਕ ਹਿਰਦੇ ਅੰਦਰ ਹੁੰਦਾ ਹੈ। ਉੱਚ ਰੂਹਾਨੀ ਜੀਵਨ ਵਾਲੇ ਧਰਮੀ ਪੁਰਸ਼ ਤੋਂ ਵਿਹੂਣ ਕੋਈ ਨਿਆਂ ਕਰਨ ਦੀ ਡੀਂਗ ਨਹੀਂ ਮਾਰ ਸਕਦਾ, ਖਾਸ ਕਰਕੇ ਐਸੇ ਥਾਂ ਜਿੱਥੇ ਕਿ ਹੇਠਾਂ ਤੋਂ ਲੈ ਕੇ ਉਪਰ ਤੱਕ ਚਾਰ ਚੁਫੇਰੇ ਇਸ ਤਰ੍ਹਾਂ ਦਾ ਸਿਲਸਿਲਾ ਬਣਿਆ ਹੋਇਆ ਹੈ, ਉਥੇ ਇਕ ਅੱਧਾ ਅਜਿਹੇ ਧਰਮੀ ਜੀਵਨ ਵਾਲਾ ਪੁਰਸ਼ ਕੀ ਕਰ ਸਕਦਾ ਹੈ? ਤੇ ਮੈਂ ਅਜੇ ਉਸ ਰੂਹਾਨੀ ਔਜ ਵਾਲੇ ਜੀਵਨ ਦਾ ਮੁਤਾਲਸ਼ੀ ਹਾਂ। ਖੇਪ ਅਜੇ ਲੱਦੀ ਹੀ ਨਹੀਂ। ਇਸ ਘਾਟੇ ਵਾਲੇ ਸੌਦੇ ਵਿਚ ਪੈ ਕੇ ਖੇਪੋਂ ਖਾਲੀ ਜਾਣ ਵਾਲੀ ਗੱਲ ਮੇਰੇ ਨਾਲ ਹੋਣੀ ਹੈ। ਇਸ ਕਰਕੇ ਮੈਂ ਇਸ ਘਾਟੇ ਵਾਲੇ ਸੌਦੇ ਵਿਚ ਕਦੇ ਵੀ ਨਹੀਂ ਪੈਣਾ ਚਾਹੁੰਦਾ ਤੇ ਨਾ ਹੀ ਪਵਾਂਗਾ। ਮੇਰਾ ਇਹ ਟਕੇ ਵਰਗਾ ਕੋਰਾ ਜਵਾਬ ਸੁਣ ਕੇ ਡਿਪਟੀ ਕਮਿਸ਼ਨਰ ਤੇ ਡਾ ਫਿਸ਼ਰ ਨੇ ਮੇਰੇ ਪਿਤਾ ਹੋਰਾਂ ਨੂੰ ਸਨਮੁਖ ਹੋ ਕੇ ਕਿਹਾ ਕਿ ਸਰਦਾਰ ਸਾਹਿਬ ਅਫਸੋਸ, ਆਪਕਾ ਲੜਕਾ ਨਾ ਆਪਕੇ ਕਾਮ ਕਾ ਰਹਾ ਨਾ ਹਮਾਰੇ ਕਾਮ ਕਾ, ਤੁਮਾਰੇ ਹੱਥ ਸੇ ਗਿਆ ਔਰ ਹਮਾਰੇ ਹੱਥ ਵੀ ਨਾ ਆਏਗਾ। ਅਫਸੋਸ ਕੇ ਗਵਰਨਮੈਂਟ ਕੇ ਹਾਥ ਸੇ ਇਕ ਸੋਨੇ ਕੀ ਚਿੜੀਆ ਜਾਤੀ ਹੈ। ਅਫਸੋਸ ਕੀ ਬਾਤ ਹੈ ਕਿ ਆਪਕੀ ਉਮੀਦ ਪੂਰੀ ਨਾ ਹੋਈ ਔਰ ਹਮਕੋ ਵੀ ਸਖ਼ਤ ਮਜੂਸੀ ਹੋਈ, ਕਿਉਂਕਿ ਨਾ ਹੀ ਕਾਨੂੰਨੀ ਸ਼ਹਾਦਤ ਰੁਟੇਗਾ ਨਾ ਹੀ ਜੇ ਸਰਕਾਰ ਕੀ ਨੌਕਰੀ ਕਰੇਗਾ। ਇਹ ਹੈ ਮੇਰੀ ਸੰਖੇਪ ਦਾਸਤਾਨ ਸਰਕਾਰੀ ਨੌਕਰੀ ਕਰਨ ਦੀ ਤੇ ਛੱਡ ਦੇਣ ਦੀ ਅਤੇ ਛੱਡ ਕੇ ਮੁੜ ਕੇ ਕਦੇ ਨਾ ਕਰਨ ਦੀ। ਚਾਹੇ ਮੇਰੇ ਪਿਤਾ ਹੋਰਾਂ ਨੂੰ ਮੇਰੀ ਵੱਲੋਂ ਪਰਮ ਨਿਰਾਸ਼ਤਾ ਹੋਈ, ਪਰੰਤੂ ਉਹ ਮੇਰੇ ਉਪਰ ਨਾਰਾਜ਼ ਕਦੇ ਨਹੀਂ ਹੋਏ ਤੇ ਨਾ ਹੀ ਆਪਣੀ ਕਰੋਪੀ ਜ਼ਾਹਰ ਕੀਤੀ, ਕਿਉਂਕਿ ਉਨ੍ਹਾਂ ਨੂੰ ਮੇਰੀ ਪਰਮਾਰਥਕ ਦਸ਼ਾ ਸਬੰਧੀ ਜ਼ਿਗਰੀ ਬੈਰਾਗ ਦਸ਼ਾ ਦਾ ਪੂਰਨ ਤੌਰ ਤੇ ਨਿਸ਼ਚੇ ਪਰ ਪੂਰਵਕ ਪਤਾ ਲੱਗ ਚੁੱਕਾ ਸੀ। ਦੂਸਰੇ ਮੇਰੀ ਹਰ ਤਰ੍ਹਾਂ ਦੀ ਸੇਵਾ ਤਾਬੇਦਾਰੀ ਦੇ ਕਾਰਨ ਮੇਰੇ ਉਤੇ ਦਿਲੋਂ ਪ੍ਰਸੰਨ ਰਹਿੰਦੇ ਸਨ। ਕਦੇ ਕਦਾਈ ਉਨ੍ਹਾਂ ਨੂੰ ਅਫਸੋਸ ਜ਼ਰੂਰ ਆਉਂਦਾ ਸੀ ਕਿ ਉਨ੍ਹਾਂ ਦੀ ਉਮੰਗ ਜੋ ਆਪਣੀ ਔਲਾਦ ਨੂੰ ਸਰਕਾਰੀ ਉੱਚੇ ਹੁੱਦਿਆਂ ਪਰ ਦੇਖਣ ਦੀ ਸੀ ਪੂਰੀ ਨਾ ਹੋਈ, ਜਿਸ ਦੇ ਕਾਰਨ ਕਿ ਹਜ਼ਾਰਾਂ ਹੀ ਰੁਪਏ ਖਰਚ ਕੀਤੇ। ਇਕ ਵਾਰ ਮੈਨੂੰ ਫੇਰ ਪਿਆਰ ਪੁਚਕਾਰ ਕੇ ਰਜ਼ਾਮੰਦ ਕਰਾਉਣਾ ਚਾਹਿਆ ਪਰ ਨਿਸ਼ਫਲ ਹੀ ਗਿਆ। ਇਸ ਬਾਤ ਪਰ ਥਾਏ ਕਿ ਉਨ੍ਹਾਂ ਨੂੰ ਮੇਰੇ ਪਰਮਾਰਥ ਸੰਬੰਧੀ ਅਥਾਹ ਸਿਦਕ ਭਾਵਨਾ ਦਾ ਨਿਸ਼ਚੇ ਪੂਰਵਕ ਕਿਵੇਂ ਪਤਾ ਲੱਗਾ, ਇਕ ਖਾਸ ਦਾਸਤਾਨ ਦਾ ਸੁਣਾਉਣਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਹ ਇਸ ਵਿਧ ਹੈ, ਸਰਵ ਰੋਗ ਕਾ ਔਖਦ ਨਾਮ। ਦਾਸ ਨੂੰ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਭਲੀ ਪ੍ਰਕਾਰ ਇਕ ਇਕ ਗੁਰਮਤਿ ਅਸੂਲਾਂ ਤੇ ਗੁਰੂ ਘਰ ਦਿਆਂ ਅਕੀਦਿਆਂ ਦੀ ਸਚਾਈ ਉਤੇ ਦ੍ਰਿੜ ਭਰੋਸਾ ਹੋ ਚੁੱਕਾ ਸੀ। ਉਨ੍ਹਾਂ ਵਿਚੋਂ ਇਕ ਇਹ ਵੀ ਸੀ ਕਿ ਸਰਵ ਰੋਗ ਕਾ ਔਖਦ ਨਾਮ ਦੇ ਗੁਰਵਾਕ ਅਨੁਸਾਰ ਜਿਤਨੇ ਵੀ ਸਰੀਰਕ ਤੇ ਮਾਨਸਿਕ ਰੋਗ ਹਨ ਸਭ ਦੀ ਦਾਰੂ ਔਖਦੀ ਨਾਮ ਕੇਵਲ ਨਾਮ ਹੈ। ਇਹ ਸਭ ਤੋਂ ਸੱਚੀ ਸ੍ਰੇਸ਼ਟ ਔਖਦੀ ਹੈ। ਇਸ ਵਿਸ਼ੇ ਤੇ ਕਈ ਵਾਰ ਪਿਤਾ ਹੋਰਾਂ ਨਾਲ ਚਰਚਾ ਹੋ ਪੈਂਦੀ ਸੀ ਪਰ ਉਹ ਨਹੀਂ ਚਾਹੁੰਦੇ ਸਨ ਕਿ ਮੈਂ ਦਵਾਈਆਂ ਆਦਿਕ ਵੱਲੋਂ ਕਿਸੇ ਬਿਮਾਰੀ ਠਮਾਰੀ ਦੇ ਵੇਲੇ ਇਨਕਾਰੀ ਹੋਵਾਂ ਤੇ ਨਾ ਹੀ ਉਨ੍ਹਾਂ ਦਾ ਭਰੋਸਾ ਵੱਜਦਾ ਸੀ ਕਿ ਸੱਚਮੁੱਚ ਨਾਮ ਵਿਚ ਸਰਬ ਰੋਗਾਂ ਦੇ ਦਾਰੂ ਕਰਨ ਦੀ ਕਲਾ ਹੈ। ਇਹ ਤਾਂ ਉਹ ਮੰਨਦੇ ਸਨ ਕਿ ਨਾਮ ਦੁਆਰਾ ਮਾਨਸਿਕ ਰੋਗਾਂ ਦੀ ਨਿਵਿਰਤੀ ਹੋ ਸਕਦੀ ਹੈ ਪਰ ਸਰੀਰਕ ਰੋਗਾਂ ਦੀ ਔਖ ਦੀ ਉਹ ਨਾਮ ਨੂੰ ਨਾ ਹੀ ਸਮਝਦੇ ਸਨ ਤੇ ਨਾ ਹੀ ਮੰਨਦੇ ਸਨ। ਕੁਦਰਤ ਐਸੀ ਬਣੀ ਕਿ ਉਹ ਇਕ ਵਾਰ ਬਿਮਾਰ ਹੋ ਗਏ, ਬਿਮਾਰ ਵੀ ਐਸੇ ਸਖ਼ਤ ਹੋਏ ਕਿ ਲੁਧਿਆਣੇ ਹਸਪਤਾਲ ਵਿਚ ਉਨ੍ਹਾਂ ਨੂੰ ਲਿਜਾਣਾ ਪਿਆ। ਦਾਸ ਉਨ੍ਹਾਂ ਦੀ ਸੇਵਾ ਖਾਤਰ ਨਾਲ ਗਿਆ, ਇਕ ਦੋ ਹੋਰ ਸੇਵਾਦਾਰ ਨੌਕਰ ਵੀ ਸਾਥ ਲੈ ਲਏ ਗਏ ਅਤੇ ਇਕ ਦੋ ਸਬੰਧੀ ਪਿੰਡ ਵਿਚੋਂ ਜੋ ਉਨ੍ਹਾਂ ਦੇ ਬੜੇ ਹਿੱਤੂ ਸਨ ਉਹ ਵੀ ਸੰਗ ਹੋ ਗਏ। ਹਸਪਤਾਲ ਜਾ ਕੇ ਇਕ ਸਪੈਸ਼ਲ ਕਮਰਾ ਲਿਆ ਗਿਆ ਤੇ ਦਾਰੂ ਬੂਟੀ ਦੁਆਰਾ ਇਲਾਜ ਆਰੰਭ ਹੋਇਆ। ਮੇਰੀ ਮਨਸ਼ਾ ਉਨ੍ਹਾਂ ਨੂੰ ਇੱਥੇ ਲਿਆ ਕੇ ਇਲਾਜ ਕਰਾਉਣ ਦੀ ਨਹੀਂ ਸੀ ਪਰੰਤੂ ਪਿਤਾ ਹੋਰਾਂ ਦੀ ਅਤੇ ਸਰਬ ਸਰਬੰਧੀਆਂ ਦੀ ਪ੍ਰਬਲ ਰਾਏ ਦੇ ਸਾਹਮਣੇ ਮੇਰੀ ਮਨਸ਼ਾ ਦੀ ਕੀ ਹੈਸੀਅਤ ਸੀ। ਸੇਵਾ ਦਾ ਅਵਸਰ ਹੱਥ ਲੱਗਾ ਦੇਖ ਕੇ ਮੈਂ ਵੀ ਨਾਲ ਹੀ ਤੁਰ ਪਿਆ ਤੇ ਪਿਤਾ ਹੋਰੀ ਵੀ ਨਾਲ ਲੈ ਜਾਣ ਵਿਚ ਬਹੁਤ ਖਿੱਚ ਕਰਦੇ ਸਨ। ਇਲਾਜ ਆਰੰਭ ਹੋਏ ਨੂੰ ਹਫ਼ਤਾ ਬੀਤ ਗਿਆ ਪਰ ਕੁਛ ਵੀ ਆਰਾਮ ਤੇ ਫਾਇਦਾ ਮਰਜ਼ ਨੂੰ ਨਾ ਹੋਇਆ ਤੇ ਉਨ੍ਹਾਂ ਹੀ ਦਿਨਾਂ ਵਿਚ ਸ਼ਹਿਰ ਵਿਚ ਮਲੇਰੀਆ ਤਾਪ ਦੀ ਬਿਮਾਰੀ ਬਹੁਤ ਜ਼ੋਰਾਂ ਤੇ ਫੈਲੀ ਹੋਈ ਸੀ। ਚਾਹੇ ਹਸਪਤਾਲ ਸ਼ਹਿਰ ਤੋਂ ਬਹੁਤ ਦੂਰ ਸੀ ਪਰ ਔਸ਼ਧੀ ਤੇ ਪੱਥ ਸਬੰਧੀ ਖਾਸ ਖੁਰਾਕ ਦੇ ਪ੍ਰਬੰਧ ਖਾਤਰ ਦਿਨ ਵਿਚ ਕਈ ਵਾਰ ਸ਼ਹਿਰ ਜਾਣਾ ਪੈਂਦਾ ਸੀ। ਹਫ਼ਤੇ ਦੇ ਅੰਦਰ ਅੰਦਰ ਸਾਰੇ ਆਦਮੀ ਬੁਖਾਰ ਨਾਲ ਬਿਮਾਰ ਹੋ ਕੇ ਘਰ ਨੂੰ ਚਲੇ ਗਏ। ਇਕ ਦਾਸ ਹੀ ਇਕੱਲਾ ਪਿਤਾ ਹੋਰਾਂ ਦੇ ਪਾਸ ਰਹਿ ਗਿਆ। ਪਿੰਡੋਂ ਹੋਰ ਆਦਮੀ ਸੇਵਾ ਵਾਸਤੇ ਭੇਜੇ ਗਏ ਪਰ ਜੋ ਆਵੇ ਸੋ ਬਿਮਾਰ ਹੋ ਜਾਵੇ। ਜਲੰਧਰੋਂ ਸਾਡੇ ਰਿਸ਼ਤੇਦਾਰ ਸਰਦਾਰ ਉਤਮ ਸਿੰਘ ਜੀ ਪਲੀਡਰ ਕੋਲੋਂ ਆਪਣਾ ਪੁਰਾਣਾ ਨੌਕਰ ਖੜਕੂ ਮੰਗਵਾਇਆ। ਉਹ ਵੀ ਆਉਂਦੇ ਸਾਰੀ ਹੀ ਬੁਖਾਰ ਨਾਲ ਚਿੱਤ ਹੋ ਗਿਆ। ਸਭ ਨੂੰ ਬਿਮਾਰ ਹੋ ਕੇ ਪਿਛਾਂਹ ਮੁੜਨਾ ਪਿਆ। ਦਾਸ ਹੀ ਦਾਸ ਫਿਰ ਇਕੱਲਾ ਰਹਿ ਗਿਆ। ਉਧਰ ਪਿਤਾ ਹੋਰਾਂ ਦੀ ਹਾਲਤ ਬਹੁਤ ਖਤਰਨਾਕ ਹੋ ਗਈ। ਮੈਨੂੰ ਬੜੀ ਮੁਸ਼ਕਲ ਤਾਂ ਇਹ ਪੇਸ਼ ਆਈ ਕਿ ਮੈਂ ਪਿਤਾ ਹੋਰਾਂ ਪਾਸ ਰਹਾਂ ਜਾਂ ਸ਼ਹਿਰ ਜਾ ਕੇ ਸੌਦਾ ਪੱਤਾ ਲਿਆਵਾਂ। ਇਸ ਤੋਂ ਬਿਨਾਂ ਮੈਨੂੰ ਕਈ ਵਾਰ ਦਿਨ ਵਿਚ ਡਾਕਟਰ ਫਤਿਹ ਚੰਦ ਸਿਵਲ ਸਰਜਨ ਦੀ ਕੋਠੀ ਜੋ ਸ਼ਹਿਰ ਵਿਚ ਸੀ ਜਾਣਾ ਪੈਂਦਾ ਕਿਉਂਕਿ ਉਹ ਹਸਪਤਾਲ ਤਾਂ ਕਦੇ ਇਕ ਅੱਧੀ ਵਾਰ ਦਿਨ ਵਿਚ ਆਉਂਦਾ ਹੁੰਦਾ ਸੀ ਅਤੇ ਪਿਤਾ ਹੋਰਾਂ ਨੂੰ ਆਪਣੇ ਜ਼ੇਰ ਇਲਾਜ ਰੱਖਿਆ ਹੋਇਆ ਸੀ। ਭਾਵੇਂ ਅਸਿਸਟੈਂਟ ਸਰਜਨ ਆਫੀਸਰ ਇੰਚਾਰਜ ਹਾਸਪਿਟਲ ਅਤੇ ਦੂਜੇ ਹਾਸਪਿਟਲ ਅਸਿਸਟੈਂਟ ਵੀ ਹਰ ਵਕਤ ਦਾਰੂ ਬੂਟੀ ਅਤੇ ਇਲਾਜ ਦੀ ਨਿਗਰਾਨੀ ਰੱਖਦੇ ਸਨ ਪਰ ਸਿਵਲ ਸਰਜਨ ਨੇ ਮੈਨੂੰ ਆਖ ਛੱਡਿਆ ਸੀ ਕਿ 3-3 ਘੰਟੇ ਪਸ਼ਚਾਤ ਖ਼ਬਰ ਪਹੁੰਚਾਉਂਦੇ ਰਹੋ ਸੋ ਮੈਨੂੰ ਇਕੱਲੇ ਨੂੰ ਹੀ ਸਭ ਕੰਮ ਕਰਨੇ ਪੈਂਦੇ। ਭਾਦੋਂ ਦੀ ਕੜਕ ਦੀ ਧੁੱਪ ਤੇ ਹੁੰਮਸ ਵਿਚ ਤਿੱਖੜ ਦੁਪਹਿਰੇ ਹੀ ਫੇਰੇ ਪਾਉਣੇ ਪੈਂਦੇ। ਉੜਕ ਮੈਨੂੰ ਬੁਖਾਰ ਹੋਰਾਂ ਨੇ ਆਮੂ ਦਿਖਾਇਆ। 3-4 ਦਿਨ ਤਾਂ ਮੈਂ ਕੁਝ ਨਾ ਜਾਣਿਆ, ਬੁਖਾਰ ਦੇ ਵਿਚ ਹੀ ਤੁਰਦਾ ਫਿਰਦਾ ਤੇ ਬਦਸਤੂਰ ਸੇਵਾ ਕਰਦਾ ਰਿਹਾ। 5ਵੇਂ ਦਿਨ ਕਾਂਬੇ ਦਾ ਅਜਿਹਾ ਤਾਪ ਆ ਕੇ ਟਹਿਲ ਕਰਨ ਲੱਗਾ ਕਿ ਅਟੁੱਟ ਟਹਿਲੇ ਦੁਆਰਾ ਕਲਾ ਹਾਰ ਲਈ ਤੇ ਮੈਨੂੰ ਬਿਸਤਰੇ ਉਪਰ ਡਿੱਗ ਲਿਆ। ਅਸਿਸਟੈਂਟ ਸਰਜਨ ਆਇਆ, ਮੈਨੂੰ ਦੇਖ ਕੇ ਬੋਲਿਆ ਕਿ ਦਵਾਈ ਖਾਓ। ਮੈਂ ਆਖਿਆ ਮੈਂ ਨਹੀਂ ਖਾਣੀ। ਗੱਲ ਕੀ ਬਹੁਤ ਸਾਰਾ ਸੰਵਾਦ ਉਸ ਦੇ ਨਾਲ ਹੋਇਆ। ਉਸਨੇ ਬਥੇਰਾ ਆਖਿਆ ਤੇ ਸਮਝਾਇਆ ਕਿ ਦੇਖ ਤੇਰਾ ਪਿਤਾ ਇਸ ਵੇਲੇ ਮੌਤ ਦੇ ਮੂੰਹ ਪਿਆ ਹੈ। ਸਿਵਲ ਸਰਜਨ ਤੇ ਹੋਰ ਸਾਰੇ ਸ਼ਹਿਰ ਦੇ ਡਾਕਟਰ ਮਿਲ ਕੇ ਰਾਏ ਪਾਸ ਕਰ ਚੁੱਕੇ ਹਨ ਕਿ 24 ਘੰਟਿਆਂ ਦੇ ਅੰਦਰ ਅੰਦਰ ਤੇਰੇ ਪਿਤਾ ਹੋਰੀ ਪਾਰ ਬੋਲਣਗੇ। ਬਚਣ ਦਾ ਕੋਈ ਢੰਗ ਨਹੀਂ, ਕੋਈ ਦਵਾਈ ਇਲਾਜ ਕਾਰਗਰ ਨਹੀਂ ਹੋ ਸਕਦਾ ਇਸ ਸਮੇਂ ਜੇ ਤੂੰ ਸੇਵਾ ਨਾ ਕਰੇ ਤਾਂ ਤੂੰ ਬੜਾ ਅਕਿਰਤ ਕਣ ਹੈ। ਤੇਰੇ ਬਿਨਾਂ ਹੋਰ ਕੋਈ ਇੱਥੇ ਨਹੀਂ, ਸਭ ਆਦਮੀ ਤੇਰੇ ਨਾਲ ਦੇ ਬਿਮਾਰ ਹੋ ਕੇ ਚਲੇ ਗਏ ਹਨ। ਹੁਣ ਤੂੰ ਵੀ ਰਹਿੰਦਾ ਖੂੰਹਦਾ ਡਿੱਗ ਪਿਆ ਹੈ। ਜੇ ਦਵਾਈ ਖਾ ਲਵੇਂਗਾ ਤਾਂ ਰਾਜੀ ਹੋ ਕੇ ਆਪਣੇ ਪਿਤਾ ਦੀ ਜਾਂਦੀ ਵਾਰ ਦੀ ਸੇਵਾ ਕਰ ਲਵੇਂਗਾ। ਤੇਰਾ ਅਰਮਾਨ ਤਾਂ ਬਾਕੀ ਨਾ ਰਹਿ ਜਾਊ ਜਿਸ ਖਾਤਰ ਤੂੰ ਨਾਲ ਆਇਆ ਹੈ, ਅਤੇ ਹੁਣ ਤੀਕ ਜੋ ਇਤਨੀ ਸੇਵਾ ਕਰ ਲਈ ਹੈ, ਜੇ ਅੰਤਿਮ ਅਵਸਰ ਦੀ ਸੇਵਾ ਨਾ ਕੀਤੀ ਤਾਂ ਸਭ ਨਿਸ਼ਫਲ ਹੋ ਜਾਵੇਗੀ। ਉੱਠ, ਦਵਾਈ ਪੀ ਲੈ। ਦਾਸ ਨੇ ਕਹਿ ਸੁਣਾਇਆ ਕਿ ਤੁਹਾਡੀ ਜਿਸ ਦਵਾਈ ਨੇ ਹੁਣ ਤਾਈ ਮੇਰੇ ਪਿਤਾ ਜੀ ਨੂੰ ਰਾਜੀ ਨਹੀਂ ਕੀਤਾ, ਤੇ ਤੁਹਾਨੂੰ ਹਫ਼ਤਿਆਂ ਦੇ ਹਫ਼ਤੇ ਦਵਾਈ ਦਿੰਦਿਆਂ ਤੇ ਇਲਾਜ ਕਰਦਿਆਂ ਨੂੰ ਗੁਜ਼ਰ ਗਏ, ਪਰ ਕੱਖ ਅਸਰ ਤੇ ਫਾਇਦਾ ਨਾ ਹੋਇਆ। ਅਤੇ ਜਿਸ ਤੁਹਾਡੀ ਦਵਾਈ ਨੇ ਮੇਰੇ ਨਾਲ ਦੇ ਆਦਮੀਆਂ ਦਾ ਮਲੇਰੀਆ ਤਾਪ ਹਰਨ ਦੀ ਤਸੀਰ ਵੀ ਨਾ ਰੱਖੀ, ਤਾਂ ਹੀ ਉਹ ਉਨ੍ਹਾਂ ਨੂੰ ਇੱਥੋਂ ਮੁੜ ਕੇ ਘਰੋ ਘਰੀ ਜਾਣਾ ਪਿਆ। ਤੁਹਾਡੀ ਉਸ ਦਵਾਈ ਨੇ ਮੇਰੇ ਉਪਰ ਹੁਣ ਕੀ ਖਾਕ ਅਸਰ ਕਰਨਾ ਹੈ? ਮੇਰੀ ਦਵਾਈ ਮੇਰੇ ਪਾਸ ਹੈ, ਜਾਓ, ਮੈਨੂੰ ਔਖਾ ਨਾ ਕਰੋ। ਮੈਂ ਤੁਹਾਡੀ ਦਵਾਈ ਦਵੂਈ ਕੋਈ ਨਹੀਂ ਲੈਣੀ। ਮੇਰੇ ਇਤਨੇ ਕੋਰੇ ਕਰਾਰੇ ਉੱਤਰ ਪਰ ਉਹ ਬੜਾ ਤਾਮ ਤੜੁਕ ਹੋਇਆ, ਤੇ ਇਕ ਦੋ ਪੁੜੀਆਂ ਕਿਸੇ ਦਵਾਈ ਦੀਆਂ ਮੰਜੇ ਕੋਲ ਡੱਠੇ ਹੋਏ ਮੇਜ਼ ਪਰ ਰੱਖ ਕੇ ਤੇ ਇਸ ਵਿਚ ਤਾੜਨਾ ਪੂਰਵਕ ਧਮਕੀ ਦੇ ਕੇ ਚਲਿਆ ਗਿਆ ਕਿ ਦੇਖੋ ਇਹ ਦੋ ਪੁੜੀਆਂ ਮੈਂ ਦਵਾਈ ਦੀਆਂ ਮੇਜ਼ ਪਰ ਰੱਖ ਚੱਲਿਆ ਹਾਂ, ਇਕ ਘੰਟੇ ਪਸ਼ਚਾਤ ਮੈਂ ਫਿਰ ਆਵਾਂਗਾ। ਜੇ ਤੇ ਮੇਰੇ ਪਿੱਛੋਂ ਇਹ ਪੁੜੀਆਂ ਖਾ ਲਈਆਂ ਤਦ ਤਾਂ ਭਲਾ, ਨਹੀਂ ਤਾਂ ਤੈਨੂੰ ਸਣੇ ਤੇਰੇ ਮਰਨ ਹਾਰੇ ਬਾਪ ਦੇ ਹਸਪਤਾਲੋਂ ਧੱਕੇ ਮਾਰ ਕੇ ਤੇ ਘੜੀਸ ਕੇ ਬਾਹਰ ਕੱਢ ਦਿੱਤਾ ਜਾਵੇਗਾ। ਮੇਰੇ ਹਿਰਦੇ ਉਪਰ ਉਸ ਦੀ ਧਮਕੀ ਦਾ ਰਾਈ ਮਾਤਰ ਵੀ ਅਸਰ ਨਾ ਹੋਇਆ। ਇਕ ਵਾਰ ਬਲ ਧਾਰ ਕੇ ਪਿਤਾ ਹੋਰਾਂ ਦੇ ਪਾਸ ਗਿਆ। ਜੇ ਮੇਰੇ ਮੰਜੇ ਤੋਂ ਕਮਰੇ ਦੇ ਦੂਜੇ ਪਾਸੇ ਦੇ ਖੂੰਜੇ ਕੋਈ 10-15 ਗਜ਼ ਦੇ ਫਾਸਲੇ ਤੇ ਪਲੰਘ ਪਰ ਬਿਰਾਜੇ ਹੋਏ ਬੇਹੋਸ਼ ਪਏ ਸਨ। ਮੈਂ ਜਾ ਕੇ ਕੀ ਦੇਖਿਆ ਕਿ ਨਬਜ਼ ਤਾਂ ਉਨ੍ਹਾਂ ਦੀ ਟੁੱਟ ਚੱਲੀ ਹੈ, ਲੱਤਾਂ ਬਾਹਾਂ ਠੰਡੀਆਂ ਪੈ ਰਹੀਆਂ ਹਨ, ਨੱਕ ਦੀ ਕੂਮਲੀ ਮੁੜ ਚੁੱਕੀ ਹੈ ਤੇ ਘੋਰੜੂ ਤਾਂ ਇਕ ਦੋ ਦਿਨ ਪਹਿਲਾਂ ਦਾ ਹੀ ਵੱਜ ਰਿਹਾ ਸੀ। ਅੱਖਾਂ ਤੋਂ ਦਿਸਣਾ ਤੇ ਕੰਨਾਂ ਤੋਂ ਸੁਣਨਾ ਵੀ ਪਹਿਲੇ ਦੋ ਦਿਨਾਂ ਤੋਂ ਬੰਦ ਹੋ ਚੁੱਕਾ ਸੀ, ਕਿਉਂਕਿ 3-4 ਦਿਨਾਂ ਤੋਂ ਪਿਸ਼ਾਬ ਉੱਕਾ ਹੀ ਬੰਦ ਹੋ ਚੁੱਕਾ ਸੀ। ਬਥੇਰੇ ਕੈਥੀਟਰ ਲਗਾਏ ਪਰ ਪਿਸ਼ਾਬ ਨਾ ਉਤਰਿਆ। ਕੱਲ ਆਥਣੇ ਸਿਵਲ ਸਰਜਨ ਤੇ ਹੋਰ ਡਾਕਟਰ ਸਭ ਹਾਲਤ ਦੇਖ ਕੇ ਮੇਰੇ ਸਾਹਮਣੇ ਕਹਿ ਗਏ ਸਨ ਕਿ ਸਾਰੇ ਪਿਸ਼ਾਬ ਦਾ ਜ਼ਹਿਰ ਬਣ ਗਿਆ ਹੈ ਤੇ ਜ਼ਹਿਰ ਹੁਣ ਸਾਰੇ ਸਰੀਰ ਦੇ ਰਗੋ ਰੇਸ਼ੇ ਵਿਚ ਪ੍ਰਵੇਸ਼ ਕਰ ਚੁੱਕਾ ਹੈ, ਹੁਣ ਬਚਣ ਦੀ ਕੋਈ ਉਮੀਦ ਨਹੀਂ। ਤੇ ਮੈਨੂੰ ਆਖਦੇ ਸਨ ਕਿ ਬਿਹਤਰ ਹੈ ਦਿਨ ਚੜਦੇ ਹੀ ਆਪਣੇ ਪਿੰਡ ਨੂੰ ਤਾਰ ਦੇ ਦਿਓ, ਪਰ ਮੈਂ ਤਾਰ ਨਾ ਦੇ ਸਕਿਆ, ਨਾ ਸ਼ਹਿਰ ਵਿਚ ਕਿਸੇ ਨੂੰ ਖ਼ਬਰ ਦੇ ਸਕਿਆ, ਕਿਉਂਕਿ ਦਿਨ ਚੜਦੇ ਨੂੰ ਮੈਂ ਵੀ ਮੰਜੇ ਉੱਤੇ ਡਿੱਗ ਚੁੱਕਾ ਸੀ। ਹੁਣ ਪ੍ਰਤੱਖ ਨਾਜ਼ੁਕ ਹਾਲਤ ਆਖਰੀ ਸਮੇਂ ਦੀ ਵੇਖ ਕੇ ਮੈਂ ਕੁਝ ਡਾਵਾਂਡੋਲ ਜਿਹਾ ਹੋਣ ਲੱਗਾ ਤਾਂ ਮੇਰੇ ਅੰਦਰੋਂ ਆਵਾਜ਼ ਆਈ, ਸਰਵ ਰੋਗ ਕਾ ਔਖਦ ਨਾਮ। ਮੈਨੂੰ ਢਾਰਸ ਵੱਜੀ, ਮੇਰੇ ਵਿਚ ਸਿਦਕ ਛਾਲਾ ਮਾਰ ਉੱਠਿਆ, ਸਭ ਪਾਸਿਓਂ ਨਿਰਾਸੇ ਹੋ ਚੁੱਕੇ ਦੀ ਟੇਕ ਇਸ ਆਵਾਜ਼ ਪਰ ਟਿਕੀ ਜੋ ਆਵਾਜ਼ ਕਿ ਮੇਰਾ ਇੰਡੀਆ ਅਸੂਲ ਬਣ ਚੁੱਕੀ ਸੀ। ਗੁਪਤ ਅਰਦਾਸ ਸੋਧ ਕੇ ਆਪਣੇ ਮੰਜੇ ਪਰ ਜਾ ਲੰਮੀਆਂ ਤਾਣੀਆਂ, ਉਦਾਲੇ ਕੰਬਲ ਵਲੇਟ ਲਿਆ ਤੇ ਪਏ ਪਏ ਹੀ ਸ੍ਰੀ ਜਪਜੀ ਸਾਹਿਬ ਜੀ ਦੀ ਮਹਾਂਮੰਤਰ ਰੂਪ ਬਾਣੀ ਦਾ ਪਾਠ ਆਰੰਭ ਕਰ ਦਿੱਤਾ, ਕਿਉਂਕਿ ਬਾਣੀ ਤੋਂ ਵੱਖਰੇ ਨਾਮ ਦੀ ਤਾਂ ਮੈਨੂੰ ਅਜੇ ਗਿਆਤ ਵੀ ਨਹੀਂ ਸੀ ਅਤੇ ਬਾਣੀ ਨੂੰ ਹੀ ਨਾਮ ਸਰੂਪ ਸਮਝਦਾ ਸੀ। ਇਹ ਪਾਠ ਮੈਂ ਆਪਣੇ ਮਨ ਹੀ ਮਨ ਵਿਚ ਸੁਰਤੀ ਦੁਆਰਾ ਕਰਨ ਲੱਗ ਪਿਆ, ਕਿਉਂਕਿ ਮੈਨੂੰ ਸੁਰਤੀ ਦੁਆਰਾ ਜਪਜੀ ਸਾਹਿਬ ਦੇ ਅਖੰਡ ਪਾਠ ਕਰਨ ਦਾ ਅਭਿਆਸ ਹੋ ਚੁੱਕਾ ਸੀ। ਪੰਜ ਪਾਠਾਂ ਦਾ ਭੋਗ ਇਸੇ ਇਕਾਗਰ ਬਿਰਤੀ ਨਾਲ ਪਾਇਆ, ਫਿਰ ਬਿਰਤੀ ਮੰਨੇ ਕੀ ਪੌੜੀ ਵਿਚ ਅਜਿਹੀ ਜੁੜੀ ਕਿ ਮੁੜ ਉਸੇ ਪੌੜੀ ਦਾ ਪਾਠ ਹੋਈ ਜਾਵੇ, ਅਗਾਹਾਂ ਤੁਰੇ ਹੀ ਨਾ। ਇਤਨੇ ਨੂੰ ਮੇਰੀ ਸੁਰਤੀ ਜੋ ਖੁੱਲੀ ਤਾਂ ਕੀ ਦੇਖਦਾ ਹਾਂ ਕਿ ਮੇਰਾ ਸਰੀਰ ਮੁੜਕੋ ਮੁੜਕੀ ਹੋਇਆ ਪਿਆ ਹੈ ਅਤੇ ਤਾਪ ਤੂਪ ਕਿਤੇ ਨਹੀਂ, ਪੱਠ ਵਾਂਗੂ ਤਪ ਰਹੇ ਤਨ ਬਦਨ ਅੰਦਰ ਠੰਡ ਵਰਤ ਰਹੀ ਹੈ ਤੇ ਮੈਂ ਹੌਲਾ ਫੁੱਲ ਵਰਗਾ ਨਵਾਂ ਨਰੂਆ ਹੋ ਗਿਆ ਹਾਂ। ਝੱਟ ਪਸੀਨਾ ਪੂੰਜ ਕੇ ਸਾਵਧਾਨ ਹੋ ਖੜੁੱਤਾ ਤੇ ਪਿਤਾ ਹੋਰਾਂ ਵੱਲ ਔਲਿਆ ਕਿ ਦੇਖਾਂ ਉਨ੍ਹਾਂ ਦਾ ਕੀ ਹਾਲ ਹੈ। ਮੇਰੇ ਖਿਆਲ ਅੰਦਰ ਇਹ ਸੀ ਕਿ ਬੀਤ ਚੁੱਕੇ ਹੋਣਗੇ, ਪਰ ਮੈਂ ਜਦੋਂ ਨੇੜ ਗਿਆ ਤਾਂ ਕੀ ਦੇਖਦਾ ਹਾਂ ਕਿ ਉਨ੍ਹਾਂ ਦੀ ਪੈਂਦ ਵੱਲ ਪਿਆ ਪਿਸ਼ਾਬ ਵਾਲਾ ਭਾਂਡਾ ਪਿਸ਼ਾਬ ਨਾਲ ਭਰਿਆ ਪਿਆ ਹੈ। ਜਦ ਨਬਜ਼ ਦੇਖੀ ਤਾਂ ਠੀਕ ਚੱਲ ਰਹੀ ਹੈ ਤੇ ਸਵਾਸ ਵੀ ਸਾਫ਼ ਆ ਰਿਹਾ ਹੈ, ਸਰੀਰ ਸਾਰਾ ਉਨ੍ਹਾਂ ਦਾ ਵੀ ਮੁੜਕੋ ਮੁੜਕੀ ਹੋ ਰਿਹਾ ਹੈ, ਚਾਹੇ ਉਨ੍ਹਾਂ ਉਪਰ ਚਾਦਰ ਵੀ ਨਹੀਂ ਉੜੀ ਹੋਈ ਸੀ। ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਫਿਰ ਮੈਂ ਉਨ੍ਹਾਂ ਨੂੰ ਬੁਲਾਇਆ ਤਾਂ ਉਸੇ ਵਕਤ ਮੇਰੇ ਵੱਲ ਅੱਖਾਂ ਉਘੇੜ ਕੇ ਬੋਲੇ, ਇਉਂ ਮਾਲੂਮ ਹੋਇਆ ਜਿਵੇਂ ਡੂੰਘੀ ਸਮਾਧੀ ਵਿਚੋਂ ਨਿਕਲੇ ਹਨ ਕਿ ਬੇਟਾ ਕੋਈ ਸ਼ਖਸ ਮੇਰੇ ਕਾਨੂੰ ਮੇ ਕਿਤਨੀ ਦੇਰ ਸੇ ਮੰਨੇ ਕੀ ਪੌੜੀ ਪੜ ਰਹਾ ਹੈ ਔਰ ਮੁਝਕੋ ਬਹੁਤ ਸਰੂਰ ਆਨੰਦ ਆ ਰਹਾ ਹੈ। ਇਤਨੀ ਗੱਲ ਕਹੇ ਫਿਰ ਮਸ਼ਟ ਹੋ ਗਏ। ਇਹ ਗੱਲ ਸੁਣ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੈਂ ਖੜਾ ਖੜਾ ਹੀ ਆ ਮੁਹਾਰਾ ਅਕਾਲ ਪੁਰਖ ਦੇ ਸ਼ੁਕਰਾਨੇ ਧੰਨਵਾਦ ਵਿਚ ਜੁੜ ਪਿਆ। ਮੇਰੇ ਲੂਲੂ ਵਿਚੋਂ ਸ਼ੁਕਰ ਦੀ ਧੁਨ ਉੱਠੀ। ਐਸੇ ਦਸ਼ਾ ਵਿਚ ਮੈਂ ਆਪਣੇ ਪਿਤਾ ਜੀ ਦੇ ਸਰਾਣੇ ਖੜੋਤਾ ਸੀ ਕਿ ਬਾਹਰੋਂ ਅਸਿਸਟੈਂਟ ਸਰਜਨ ਆ ਗਿਆ ਤੇ ਆਉਂਦਾ ਹੀ ਮੈਨੂੰ ਨਵਾਂ ਨਰੋਆ ਦੇਖ ਕੇ ਆਖਣ ਲਗਾ, ਸ਼ਾਬਾਸ਼, ਖੂਬ ਦਵਾਈ ਕੋ ਖਾ ਲਿਆ ਨਾ, ਜੋ ਹਮ ਦੇ ਗਏ ਥੇ ਤਾਵੀ ਹੀ ਤੋ ਤੰਦਰੁਸਤ ਹੋ ਗਏ ਨਾ। ਮੈਂ ਉੱਤਰ ਵਿਚ ਮੇਜ਼ ਵੱਲ ਇਸ਼ਾਰਾ ਕਰਕੇ ਆਖਿਆ, ਉਹ ਪਈਆਂ ਹਨ ਆਪ ਦੀਆਂ ਦਵਾਈ ਦੀਆਂ ਪੁੜੀਆਂ, ਚੁੱਕ ਲੋ। ਕੁੜੀਆਂ ਸਾਵੀਆਂ ਹੀ ਪਈਆਂ ਦੇਖ ਕੇ ਮੱਥੇ ਤੇ ਤਿਉੜੀ ਚੜਾ ਮੇਰੇ ਵੱਲ ਆਇਆ ਤੇ ਮੇਰੀ ਨਬਜ਼ ਨਾੜੀ ਆਦਿਕ ਦੇਖ ਕੇ ਹੈਰਾਨ ਹੋ ਕੇ ਪੁੱਛਣ ਲੱਗਾ ਕਿ ਬੁਖਾਰ ਕੈਸੇ ਦੂਰ ਹੁਆ। ਮੈਂ ਆਪਣੇ ਪਿਤਾ ਵੱਲ ਇਸ਼ਾਰਾ ਕਰਕੇ ਆਖਿਆ, ਜ਼ਰਾ ਇਨ੍ਹਾਂ ਦੀ ਹਾਲਤ ਵੀ ਦੇਖੋ। ਉਧਰ ਝਾਕਿਆ ਤਾਂ ਪਿਤਾ ਹੋਰਾਂ ਦੀ ਨਵੀਂ ਨਰੋਈ ਹਾਲਤ ਦੇਖੀ ਤਾਂ ਚੱਕਰਿਤ ਰਹਿ ਗਿਆ, ਦੰਦ ਜੁੜ ਗਏ, ਬੁੱਤ ਬਣ ਕੇ ਖੜੋ ਗਿਆ ਤੇ ਬੋਲਿਆ, ਜੇ ਕਿਆ ਜਾਦੂ ਹੁਆ। ਮੇਰੇ ਪਿਤਾ ਜੀ ਦੇ ਮੂੰਹੋਂ ਨਿਕਲਿਆ, ਜੇ ਮੰਨੇ ਕੀ ਪੌੜੀ ਕਾ ਜਾਦੂ ਹੈ। ਇਤਨੀ ਕਹਿ ਕੇ ਫਿਰ ਅੱਖਾਂ ਮੀਚ ਕੇ ਮਸ਼ਟ ਹੋ ਗਏ। ਡਾਕਟਰ ਫਿਰ ਉਨ੍ਹਾਂ ਨੂੰ ਬੁਲਾਉਣ ਤਾਂ ਆਖਣ, ਹਮਕੋ ਮੰਨੇ ਕੀ ਪੌੜੀ ਕੇ ਧਿਆਨ ਸੇ ਮਤ ਉਚਾਟ ਕਰੋ, ਹਮਾਰੇ ਕਾਨੂੰ ਮੇ ਮੰਨੇ ਕੀ ਪੌੜੀ ਕੀ ਗੂੰਜ ਆ ਰਹੀ ਹੈ। ਮੇਰੇ ਮੂੰਹੋਂ ਨਿਕਲਿਆ, ਡਾਕਟਰ ਜੀ, ਸਭ ਰੋਗ ਕਾ ਔਖਦ ਨਾਮ, ਬਸ ਇਹੋ ਜਾਦੂ ਹੈ, ਇਹੋ ਕ੍ਰਿਸ਼ਮਾ ਹੈ। ਤੁਸੀਂ ਸਾਰੇ ਮਿਲ ਕੇ ਜੋ ਫਤਵਾ ਦੇ ਚੁੱਕੇ ਸੀ, ਦੇਖੋ ਉਸ ਦੇ ਉਲਟ ਕਰਤਾਰ ਨੇ ਕੀ ਅਸਚਰਜ ਭਾਣਾ ਵਰਤਾਇਆ ਹੈ। ਡਾਕਟਰ ਛੇਤੀ ਛੇਤੀ ਬਾਹਰ ਨਿਕਲਿਆ ਤੇ ਬਾਈਸਾਈਕਲ ਪਰ ਚੜ ਕੇ ਸਿਵਲ ਸਰਜਨ ਦੇ ਪਾਸ ਗਿਆ ਤੇ ਆਪਣੀ ਹਿਕਮਤ ਅਮਲੀ ਦੀਆਂ ਡਿੰਗਾਂ ਮਾਰ ਕੇ ਉਸ ਨੂੰ ਨਾਲ ਲਿਆਇਆ ਤੇ ਪਿਤਾ ਹੋਰਾਂ ਦਾ ਹਾਲ ਦਿਖਾਇਆ। ਉਹ ਵੀ ਹੈਰਾਨ ਤੇ ਦੰਗ ਰਹਿ ਗਿਆ ਕਿ ਇਤਨੀ ਦੇਰ ਦਾ ਜ਼ਹਿਰ ਬਣਿਆ ਪੇਸ਼ਾਬ ਕਿਸ ਤਰ੍ਹਾਂ ਨਿਕਲਿਆ ਤੇ ਟੁੱਟੀਆਂ ਹੋਈਆਂ ਨਬਜ਼ਾਂ ਕਿਵੇਂ ਮੁੜੀਆਂ ਅਤੇ 106 ਦਰਜੇ ਤੋਂ ਟੱਪਿਆ ਹੋਇਆ ਬੁਖਾਰ ਕਿਵੇਂ ਉਤਰਿਆ। ਉਹ ਆਪਸ ਵਿਚ ਹੀ ਪਏ ਖੈਬੜਨ ਤੇ ਦਾਸ ਆਪਣੇ ਅਕਾਲ ਪੁਰਖ ਦੀ ਸ਼ੁਕਰਗੁਜ਼ਾਰੀ ਵਿਚ ਮਸਤ ਤੇ ਪਿਤਾ ਹੋਰੀ ਮੰਨੇ ਦੀ ਪੌੜੀ ਦੀ ਧੁਨੀ ਵਿਚ ਮਸਤ। ਮੁਕਦੀ ਗੱਲ ਇਹ ਕਿ 2-3 ਦਿਨਾਂ ਪਿੱਛੋਂ ਕਮਜ਼ੋਰੀ ਦੂਰ ਹੋਣ ਪਰ 9x9 ਦਸ਼ਾ ਵਿਚ ਪਿਤਾ ਹੋਰਾਂ ਨੂੰ ਘਰ ਲਿਆਂਦਾ ਗਿਆ। ਉਸ ਦਿਨ ਤੋਂ ਮੇਰਾ 10 ਗੁਣਾ ਵਧੇਰੇ ਭਰੋਸਾ ਬਾਣੀ ਦੀ ਬਰਕਤ ਤੇ ਨਾਮ ਕਲਾ ਵਾਲੇ ਪ੍ਰਤਾਪ ਪ੍ਰਥਾਏ ਹੋ ਗਿਆ ਤੇ ਪਿਤਾ ਹੋਰਾਂ ਦੀ ਅਜਿਹੀ ਖਾਤਰ ਜਮ੍ਹਾਂ ਹੋਈ ਕਿ ਤਦ ਤੋਂ ਪਛਤਾਤ ਮੇਰੀ ਗੁਰਮਤ ਭਾਵਨੀ ਖਿਆਲਾਂ ਦੀ ਸਚਾਈ ਦਾ ਸਿੱਕਾ ਉਨ੍ਹਾਂ ਦੇ ਦਿਲ ਅੰਦਰ ਬੈਠ ਗਿਆ। ਉਸ ਦਿਨ ਤੋਂ ਮੈਨੂੰ ਕਦੇ ਗੁਰਮਤ ਸਬੰਧੀ ਖਿਆਲਾਂ ਦੇ ਤੀਬਰ ਵੇਗ ਵੱਲੋਂ ਨਹੀਂ ਹੋੜਿਆ ਹਟਕਿਆ। ਸੋ ਜਦ ਮੈਂ ਵਿਡਾਣੀ ਚਾਕਰੀ ਦੇ ਭਾਰ ਵੱਲੋਂ ਹੌਲਾ ਹੋ ਗਿਆ ਤਾਂ ਅੰਮ੍ਰਿਤ ਛਕਣ ਦੇ ਸ਼ੁਭ ਅਵਸਰ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਇਸੇ ਭਾਗੇ ਭਰੇ ਸਮਾਗਮ ਜੁੜਨ ਤੋਂ ਪਹਿਲਾਂ ਇਕ ਵਾਰ ਇਕ ਬੜੀ ਸੁੰਦਰ ਘਟਨਾ ਵਰਤ ਚੁੱਕੀ ਸੀ ਜਿਸਦਾ ਜ਼ਿਕਰ ਕਰਨਾ ਬਹੁਤ ਆਨੰਦਦਾਇਕ ਭਾਸਦਾ ਹੈ। ਗੁਜਰਵਾਲ ਦੀ ਸਿੰਘ ਸਭਾ ਦਾ ਸਲਾਨਾ ਦੀਵਾਨ ਹੈ। ਸੰਗਤ ਸਿੰਘ ਸਭਾ ਦੇ ਮਕਾਨ ਵਿਚ ਟਕੋ ਟਕੀ ਜੁੜ ਰਹੀ ਹੈ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਸ੍ਰੀ ਅੰਮ੍ਰਿਤਸਰ ਜੀ ਦੇ ਰਾਗੀ ਸਿੰਘਾਂ ਵੱਲੋਂ ਹੋ ਰਿਹਾ ਹੈ। ਉਸ ਵੇਲੇ ਮੈਂ ਅਜਿਹਾ ਮਗਨ ਹੋ ਕੇ ਆਨੰਦ ਲੈ ਰਿਹਾ ਸਾਂ ਕਿ ਇਹ ਮੇਰੀ ਜ਼ਿੰਦਗੀ ਵਿਚ ਪਹਿਲਾ ਦਿਨ ਸੀ ਮੈਨੂੰ ਸਤ ਸੰਗਤ ਸੱਚਮੁੱਚ ਵੈਕੁੰਠ ਰੂਪ ਪ੍ਰਤੀਤ ਹੋਈ। ਮੈਨੂੰ ਚਾਰ ਚੁਫੇਰੇ ਅੰਮ੍ਰਿਤ ਵਰਖਾ ਹੁੰਦੀ ਤੇ ਮਿੱਠੀ ਮਿੱਠੀ ਫੁਹਾਰ ਪੈਂਦੀ, ਮੇਰੇ ਚਾਰ ਚੁਫੇਰੇ ਪ੍ਰਤੱਖ ਪ੍ਰਤੀਤ ਹੋਈ। ਆਕਾਸ਼ ਅੰਮ੍ਰਿਤ ਦੀਆਂ ਲਹਿਰਾਂ ਨਾਲ ਭਰਿਆ ਤੇ ਡਲ ਡਲ ਕਰਦਾ ਸਰੋਵਰ ਹੀ ਪ੍ਰਤੀਤ ਹੋਵੇ ਜਿਸ ਦੇ ਵਿਚ ਬੈਠਾ ਮੇਰਾ ਸਮੁੱਚਾ ਸਰੀਰ ਇਸ਼ਨਾਨ ਕਰ ਰਿਹਾ ਹੈ, ਪਰ ਸਰੀਰ ਦੇ ਅੰਦਰ ਗੱਤ ਅਜੇ ਉਹ ਅੰਮ੍ਰਿਤ ਮਜਨੀ ਕਲਾ ਨਹੀਂ ਵਰਤੀ ਪ੍ਰਤੀਤ ਹੁੰਦੀ, ਪਰ ਰਸ ਸਰੀਰ ਰੂਪੀ ਭਾਵ ਸਾਗਰ ਦੇ ਅੰਦਰ ਅੰਮ੍ਰਿਤ ਸਰੋਵਰੀ ਸੁਖ ਸਾਗਰ ਵਿਚੋਂ ਲੀਨ ਹੋਣ ਆ ਰਿਹਾ ਹੈ। ਮਾਨੋ ਮੈਂ ਇਸ ਲੋਕ ਵਿਚ ਹੀ ਨਹੀਂ, ਇਸ ਮਗਨਤਾ ਵਿਚ ਬੈਠੇ ਨੂੰ ਮੈਨੂੰ ਕੀ ਪ੍ਰਤੀਤ ਹੋਇਆ ਕਿ ਇਕ ਗੁਰੂ ਕਾ ਪਿਆਰਾ ਪੰਜਾਂ ਪਿਆਰਿਆਂ ਵਿਚੋਂ ਮੇਰੀ ਓਰ ਪਿੱਠ ਪਿੱਛੇ ਵੱਲ ਤੁਰਿਆ ਆ ਰਿਹਾ ਹੈ। ਐਸਾ ਪਾਸੇ ਕਿ ਸੱਚਖੰਡ ਤੋਂ ਆ ਰਿਹਾ ਹੈ ਤੇ ਸੱਚਖੰਡ ਨੂੰ ਮੈਨੂੰ ਲੈ ਜਾਣ ਲਈ ਆ ਰਿਹਾ ਹੈ। ਆਪਣੀ ਅਚਲ ਮਗਨਾਨੰਦ ਸਮਾਧੀ ਵਿਚ ਮੇਰੇ ਸਾਹਮਣੇ ਕੀਰਤਨ ਹੋ ਰਿਹਾ ਦੇਖ ਰਿਹਾ ਹਾਂ ਤੇ ਪਿੱਠ ਪਿੱਛੇ ਉਸ ਪਿਆਰੇ ਨੂੰ ਪ੍ਰੇਮ ਲਟਕ ਵਿਚ ਤੇ ਸੱਚਖੰਡੀ ਧੁਨ ਵਿਚ ਆਉਂਦਾ ਦੇਖ ਰਿਹਾ ਹਾਂ। ਮਾਨੋ ਮੇਰੇ ਪਿਛਲੇ ਪਾਸੇ ਵੀ 2 ਅੱਖਾਂ ਉਹ ਦ੍ਰਿਸ਼ ਦੇਖਣ ਵਾਲੀਆਂ ਹੋਰ ਲੱਗੀਆਂ ਹੋਈਆਂ ਹਨ, ਪਰ ਇਹ ਸਾਰਾ ਨਜ਼ਾਰਾ ਮੇਰੇ ਭਾਦਾ ਧਰਤੀ ਅਸਮਾਨ ਦੇ ਮੱਧ ਵਿਚ ਵਰਤ ਰਿਹਾ ਜਾਪਦਾ ਹੈ। ਉਹ ਗੱਲ ਹੋਈ ਜਿਵੇਂ ਉਹ ਪਿਆਰਾ ਮੇਰੀ ਔਰ ਆਉਂਦਾ ਹੀ ਦਿਸ ਰਿਹਾ ਸੀ। ਸੱਚਮੁੱਚ ਹੀ ਮਲਕੜੇ ਜੇ ਮੇਰੇ ਪਿੱਛੇ ਆਣ ਖੜੋਤਾ ਤੇ ਆਪਣੀ ਦਿਵ ਚੁੰਬਕ ਹਸਤ ਕਮਲ ਦੀ ਉਂਗਲੀ ਨਾਲ ਮੈਨੂੰ ਟੁੰਬ ਕੇ ਇਕ ਆਕਰਸ਼ਣ ਸ਼ਕਤੀ ਨਾਲ ਆਪਣੇ ਨਾਲ ਲੈ ਤੁਰਿਆ। ਫਿਰ ਪਛਾਹਾਂ ਉਸੇ ਔਰ ਨੂੰ ਜਿਧਰੋਂ ਆਇਆ ਸੀ ਤੇ ਮੂੰਹੋਂ ਕੁਛ ਨਹੀਂ ਬੋਲਿਆ ਤੇ ਮੈਥੋਂ ਵੀ ਹੁੱਤ ਨਹੀਂ ਹੋਈ, ਪਿੱਛੇ ਲੱਗ ਤੁਰਿਆ। ਕੀਰਤਨ ਅਖਾੜੇ ਵਿਚੋਂ ਭਾਵੇਂ ਉੱਠਣ ਨੂੰ ਚਿੱਤ ਨਹੀਂ ਸੀ ਕਰਦਾ, ਪਰ ਇਸ ਚਾਉਲੇ ਹੁਲਾਸ ਭਰੇ ਆਸ ਭਰੋਸੇ ਨਾਲ ਭਰਿਆ ਭੁਕੰਨਿਆ ਹੋਇਆ ਕਿ ਸੱਚਖੰਡ ਵੱਲ ਨੂੰ ਲਜਾਇਆ ਜਾ ਰਿਹਾ ਹਾਂ, ਸਮਾਧੀ ਲੱਗੀ ਲਗਾਈ ਉਸ ਪਿਆਰੇ ਦੇ ਪਿੱਛੇ ਪ੍ਰੇਮ ਮੂਰਤ ਬਣਿਆ ਖਿੱਚਦਾ ਚੱਲਿਆ ਜਾ ਰਿਹਾ ਹਾਂ। ਮੈਨੂੰ ਵੀ ਨਹੀਂ ਪ੍ਰਤੀਤ ਹੁੰਦਾ ਕਿ ਮੇਰੇ ਪੈਰ ਤੁਰ ਰਹੇ ਹਨ ਜਾਂ ਡਿੰਗਾਂ ਭਰੀਆਂ ਜਾ ਰਹੀਆਂ ਹਨ। ਫੁਰਤੋ ਫੁਰਤ ਮੈਨੂੰ ਇਕ ਅਜਿਹੇ ਦਿਵ ਮੰਡਲ ਵਿਚ ਲਿਜਾ ਕੇ ਵਾੜਿਆ ਗਿਆ ਜਿੱਥੇ ਮੈਂ ਕੀ ਦੇਖਦਾ ਹਾਂ, ਸ਼ਾਂਤ ਵਰਤ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਪਰ ਚੰਦੋਆ ਸਜਿਆ ਹੋਇਆ ਹੈ ਤੇ ਚੌੜ ਹੋ ਰਿਹਾ ਹੈ ਅਤੇ ਪੰਜੇ ਪਿਆਰੇ ਬੜੇ ਆਦਮ ਸਨਮਾਨ ਨਾਲ ਤਾਬੇ ਖੜੇ ਹਨ ਤੇ ਜਦੋਂ ਉਸ ਪਿਆਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ, ਜਾਣੀ ਇਹੋ ਜਿਹੀ ਭਾਵ ਭਾਵਨੀ ਸਹਿਤ ਮੱਥਾ ਟੇਕਦਾ ਮੈਂ ਅੱਗੇ ਕਿਸੇ ਨੂੰ ਦੇਖਿਆ ਹੀ ਨਹੀਂ ਸੀ। ਮੈਂ ਵੀ ਉਸੇ ਤਰ੍ਹਾਂ ਦੀ ਭਾਵਨੀ ਵਿਚ ਨਿਮਰੀ ਭੂਤ ਹੋ ਕੇ ਮੱਥਾ ਟੇਕਿਆ, ਪਰ ਮੇਰਾ ਟੇਕਿਆ ਹੋਇਆ ਸੀਸ ਜਾਣੀ ਮੈਥੋਂ ਚੁੱਕਿਆ ਹੀ ਨਾ ਜਾਵੇ। ਉਸੇ ਪਿਆਰੇ ਨੇ ਥਾਪਣਾ ਦੇ ਕੇ ਮੈਨੂੰ ਸਾਵਧਾਨ ਕੀਤਾ ਤਾਂ ਕੀ ਦੇਖਦਾ ਹਾਂ ਕਿ ਇਕ ਸਿੰਘ ਤਾਂ ਚੌਰ ਕਰਦਾ ਹੈ ਤੇ ਪੰਜ ਪਿਆਰੇ ਸਨਮੁਖ ਖੜੇ ਮੈਨੂੰ ਪੁੱਛ ਰਹੇ ਹਨ ਕਿ ਅੰਮ੍ਰਿਤ ਛਕਣ ਦੀ ਭੁਲਾਖਾ ਹੈ। ਦਾਸ ਤੋਂ ਜਾਣੀ ਮੂੰਹੋਂ ਤਾਂ ਕੁਛ ਨਹੀਂ ਬੋਲ ਹੁੰਦਾ, ਪਰ ਰੂਹੋਂ ਇਹ ਉੱਤਰ ਮਾਨੋ ਆਪ ਹੀ ਇਕ ਅਗੰਮੀ ਤਰੀਕੇ ਨਾਲ ਦੇ ਰਿਹਾ ਹਾਂ। ਜੀ, ਜੇ ਦਾਸ ਅੰਮ੍ਰਿਤ ਦਾ ਅਧਿਕਾਰੀ ਹੈ ਤਾਂ ਛਕਾ ਦਿਓ, ਛਕਣ ਦੀ ਅਭਲਾਖਾ ਤਾਂ ਬਹੁਤ ਹੈ, ਇਦੋਂ ਉੱਤਮ ਸਮਾਂ ਹੋਰ ਕਿਹੜਾ ਜੁੜਨਾ ਹੈ। ਮੇਰੇ ਧਨ ਭਾਗ ਹਨ। ਤਾਂ ਫੇਰ ਹੁਕਮ ਹੋਇਆ ਕਿ ਜੇ ਤੁਹਾਡੀ ਇਸਤਰੀ ਵੀ ਜਹਾਜ਼ ਤੜ ਨੂੰ ਤਿਆਰ ਹੈ ਤਾਂ ਨਾਲ ਹੀ ਉਸ ਨੂੰ ਲਿਆਓ। ਜਦ ਇੰਨੀ ਆਵਾਜ਼ ਮੇਰੀ ਕੰਨੀ ਪਈ ਮਾਨੋ ਮੇਰੀ ਮਗਨ ਮੂਰਛਤਾ ਖੁੱਲ ਗਈ, ਜਾਣੋ ਉਸ ਦਿਵ ਪਰਲੋਕੀ ਨਜ਼ਾਰੇ ਦਾ ਡਰਾਪ ਸੀਨ ਹੋ ਗਿਆ, ਅਰਥਾਤ ਉਸ ਨਜ਼ਾਰੇ ਪਰਦਾ ਪੈ ਗਿਆ ਤੇ ਉਹ ਸਾਰਾ ਖੇਲ ਅੱਖਾਂ ਅੱਗੋਂ ਜਾਂਦਾ ਰਿਹਾ। ਮੈਂ ਕੀ ਦੇਖਦਾ ਹਾਂ ਕਿ ਮੈਂ ਇਸੇ ਦੁਨੀਆਂ ਵਿਚ ਬੈਠਾ ਹਾਂ ਤੇ ਸ੍ਰੀ ਗੁਰੂ ਸਿੰਘ ਸਭਾ ਗੁਜਰਵਾਲ ਦੇ ਇਕ ਕਮਰੇ ਵਿਚ ਅੰਮ੍ਰਿਤ ਪ੍ਰਚਾਰ ਦੀ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਵਿਚ ਪੰਜ ਪਿਆਰੇ ਖੜੇ ਹਨ ਤੇ ਉਹ ਪਿਆਰਾ ਜੋ ਮੈਨੂੰ ਕੀਰਤਨ ਮੰਡਲ ਵਿਚੋਂ ਉਠਾ ਕੇ ਲਿਆਇਆ ਸੀ, ਜਾਂ ਦੇਖਾ ਤਾਂ ਇਕ ਪ੍ਰੇਮੀ ਸਿੰਘ ਨਿਕਲਿਆ। ਜਾਣੋ ਸਾਰੇ ਪਿਆਰੇ ਸਣੇ ਗ੍ਰੰਥੀ ਸਿੰਘ ਦੇ ਆਪਣੇ ਦਿਵ ਸੂਖਮ ਸਰੂਪੀ ਜਾਮੇ ਵਿਚੋਂ ਹੋਰ ਦੀ ਹੋਰ ਕਾਇਆ ਪਲਟ ਕੇ ਸਥੂਲ ਸਰੀਰ ਦੇ ਜਾਮੇ ਵਿਚ ਆ ਗਏ ਹਨ। ਮੈਂ ਉਨ੍ਹਾਂ ਨੂੰ ਆਖਿਆ ਕਿ ਕੀ ਚੰਗਾ ਹੁੰਦਾ ਕਿ ਆਪ ਮੈਨੂੰ ਇਕੱਲੇ ਨੂੰ ਹੀ ਅੰਮ੍ਰਿਤ ਵੇੜੇ ਤੇ ਚੜਾ ਦਿੰਦੇ। ਉਨ੍ਹਾਂ ਹੱਸ ਕੇ ਉੱਤਰ ਵਿਚ ਇਹ ਤੁਕ ਪੜੀ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਤੇ ਆਖਿਆ ਆਪਣੀ ਪਤਨੀ ਨੂੰ ਵੀ ਤਿਆਰ ਕਰ ਲਵੋ, ਉਸ ਨੂੰ ਵੀ ਅੱਜ ਪਛਾਣ ਛੱਡ ਦਿੰਦੇ ਤਾਂ ਬੋਹੜ ਮੇਲੇ ਨਹੀਂ ਹੋਣੇ ਸਨ। ਹੋਰ ਵੀ ਇਸ ਪ੍ਰਕਾਰ ਦੇ ਵਚਨ ਆਖੇ ਜੋ ਮੇਰੇ ਯਾਦ ਨਹੀਂ। ਮੈਂ ਸੱਤ ਵਚਨ ਕਹਿ ਕੇ ਮੰਨਿਆ ਤੇ ਇਕ ਵਾਰ ਫੇਰ ਪੁੱਛਿਆ ਕਿ ਕੀ ਐਸਾ ਅਮੋਲਕ ਤੇ ਅਲੌਕਿਕ ਅਵਸਰ ਕਦੇ ਫੇਰ ਪ੍ਰਾਪਤ ਹੋ ਜਾਵੇਗਾ। ਤਾਂ ਵਚਨ ਹੋਇਆ ਕਿ ਇਸ ਤੋਂ ਵੀ ਵੱਧ ਕੇ। ਦਾਸ ਨੂੰ ਇਸ ਵਚਨ ਤੇ ਪ੍ਰਤੀਤ ਆ ਗਈ ਅਤੇ ਉਤਸ਼ਾਹੀ ਰੰਗਾਂ ਵਿਚ ਉਸ ਅਵਸਰ ਨੂੰ ਉਡੀਕਣ ਲੱਗਾ। ਦਾਸ ਦੀ ਜਿਗਿਆਸਾ, ਕਈ ਸਾਲਾਂ ਦੀ ਜਿਗਿਆਸਾ, ਹੁਣ ਤੀਬਰ ਵੇਗ ਵਾਲੀ ਵਿਰਾਗ ਪ੍ਰੇਮ ਭਰੀ ਜਿਗਿਆਸਾ ਸੀ। ਮੇਰੇ ਅੰਮ੍ਰਿਤ ਛਕਣ ਦੇ ਅਧਿਕਾਰ ਉਤੇ ਪੰਥ ਮੁਖੀਆਂ ਦੀ ਮੋਹਰ ਲੱਗ ਚੁੱਕੀ ਸੀ। ਪਹਿਲੇ ਪਹਿਲ ਬਹੁਤ ਚਿਰ ਤਾਂ ਮੈਂ ਇਸ ਭੁਲੇਖੇ ਵਿਚ ਰਿਹਾ ਸੀ ਕਿ ਅੰਮ੍ਰਿਤ ਛਕਾਉਣ ਹਰੇ ਪੰਜਾਂ ਪਿਆਰਿਆਂ ਦੀ ਚੋਣ ਮੇਰੀ ਆਪਣੀ ਮਨਸ਼ਾ ਅਨੁਸਾਰ ਹੋਣੀ ਲੋੜੀਂਦੀ ਹੈ, ਪਰੰਤੂ ਇਹ ਖਿਆਲ ਭੁਲੇਖਾ ਕਦੇ ਦਾ ਦੂਰ ਹੋ ਚੁੱਕਾ ਸੀ। ਪਿਆਰਾਂ ਦੀ ਚੋਣ ਦਾ ਹੱਕ ਪ੍ਰਵੀਨ ਖਾਲਸਾ ਦੀਵਾਨ ਨੂੰ ਹੈ, ਨਾ ਕਿ ਅੰਮ੍ਰਿਤ ਬੁਲਾਖੀਆਂ ਦੀ ਨਜ ਮਰਜ਼ੀ ਵਾਲੀ ਮਤ ਨੂੰ। ਅੰਮ੍ਰਿਤ ਬੁਲਾਖੀ ਬਪੜੇ ਜਗਿਆਸੂ ਜੀਵ, ਭਲਾ ਉੱਚ ਅੰਮ੍ਰਿਤ ਕਲਾ ਖਿਡਾਰੀ ਗੁਰਮੁਖ ਪਿਆਰਾਂ ਦੀ ਯੋਗਤਾ ਸਬੰਧੀ ਪ੍ਰੀਖਿਆ ਦਾ ਕੀ ਅਨੁਮਾਨ ਲਗਾ ਸਕਦੇ ਹਨ? ਜੇ ਲਗਾਉਣਗੇ ਵੀ ਤਾਂ ਵੀ ਆਪਣੇ ਨੀਵੀ ਮਤ ਅਨੁਸਾਰ। ਪਰੰਤੂ ਅੱਜ ਦੇ ਚਮਤਕਾਰ ਨੇ ਤਾਂ ਸਾਫ਼ ਫੈਸਲਾ ਕਰ ਦਿੱਤਾ ਕਿ ਜਿਹੋ ਜਿਹਾ ਕਿਸੇ ਜਗਿਆਸੂ ਦਾ ਅਧਿਕਾਰ ਹੋਊ ਤਿਹੋ ਜਿਹੀ ਅਮਰ ਫਲ ਤਿਸ ਨੂੰ ਅਮਰੀ ਭਾਣੇ ਦੇ ਅਮਰ ਹੁਕਮ ਨਾਲ ਲੱਗਣਗੇ। ਸਿਆਣਪ ਤੇ ਚਤਰਾਈ ਦੀ ਗਿਣਤੀ ਮਿਣਤੀ ਵਾਲੀਆਂ ਅਲਪਗ ਮਤਾਂ ਦਾ ਇੱਥੇ ਕੋਈ ਜਾ ਨਹੀਂ। ਸੋ ਮੈਂ ਹੁਣ ਇਸ ਪ੍ਰਕਾਰ ਦੀਆਂ ਸ਼ੁਭ ਚਿਤਰਵਣੀਆਂ ਨੂੰ ਛੱਡ ਕੇ ਅਕਾਲੀ ਅਮਰ ਦੇ ਤਕੀਏ ਤਾਣ ਚਾਓ ਭਰੀਆਂ ਅਮਰੀ ਉਡੀਕਾਂ ਵਿਚ ਦਿਵਸ ਬਤੀਤ ਕਰਨ ਲੱਗਾ। अपनी पत्नी वलों मैं उका ही अवेसड़ा सी क्योंकि मैं पूर्ण तौर ते परख चुका सी कि ओ निरसंसे मेरी हर प्रकार की रजा मर्जी विच राजी है ते ना ही मैनू कोई अपने हुदरों उस नू अपनी मर्जी दे अनुकूल रखण विच कोई परिश्रम करना पिया। ओ मेरी आत्म बिरती दे वेग नू वेख वेख आपो ही उस दे अनुसारी हुंदी गई, उस नू जबरन अपनी इच्छा अनुसारी बनाउण दा अवसर कदे भी ना आउणा पिया। मेरे सारखी रहत रहनी रहण नू ओ आपे ही हर वक्त उत्साह पूर्वक तैयार रहिंदी सी। ਇਹ ਇੱਕ ਬੀਬੀ ਦੇ ਸਤਸੰਗ ਦਾ ਫਲ ਸੀ ਕਿ ਮੇਰੀ ਪਤਨੀ ਨੂੰ ਅਜਿਹੀ ਸਮਤ ਪ੍ਰਾਪਤ ਹੋਈ। ਇਹ ਬੀਬੀ ਉਸ ਦੀ ਸਕੀ ਭੂਆ ਦੀ ਪੋਤਰੀ ਸੀ ਤੇ ਬਚਪਨ ਤੋਂ ਹੀ ਇਸ ਬੀਬੀ ਦੇ ਸੰਗ ਸਾਥ ਇਸ ਦਾ ਰਹਿਣਾ ਸਹਿਣਾ ਬਣਿਆ ਹੋਇਆ ਸੀ। ਇਸ ਬੀਬੀ ਜੈਸੀ ਗੁਰਮੁਖ ਬੀਬੀ ਮੇਰੇ ਦੇਖਣ ਅੰਦਰ ਪੰਥ ਵਿਚ ਕੋਈ ਵਿਰਲੀ ਹੀ ਭਾਵੇਂ ਆਈ ਹੋਵੇ। ਗੁਰਮਤ ਦੇ ਸਰਬ ਗੁਣਾਂ ਵਿਚ ਪ੍ਰਵੀਨ ਇਹ ਬੀਬੀ ਸੀ। ਗੁਰਮਤ ਵਿਦਿਆ ਵਿਚ ਇਹ ਬੀਬੀ ਐਸੀ ਨਿਪੁੰਨ ਸੀ ਜਿਸ ਦੀ ਦੂਜੀ ਮਿਸਾਲ ਕਿਤੇ ਵਿਰਲੀ ਹੀ ਹੋਵੇਗੀ। ਇਸ ਬੀਬੀ ਦੇ ਜੇ ਗੁਣ ਦੱਸਣ ਲੱਗਾ ਤਾਂ ਇਕ ਤਕੜੀ ਪੁਸਤਕ ਤਿਆਰ ਹੋ ਜਾਵੇ। ਅਫਸੋਸ ਕਿ ਦਾਸ ਨੂੰ ਇਸ ਬੀਬੀ ਦਾ ਜੀਵਨ ਇਤਿਹਾਸ ਲਿਖਣ ਦਾ ਅਵਸਰ ਨਾ ਮਿਲਿਆ ਅਤੇ ਕੁਲਤਾਰ ਬੀਬੀ ਆਪਣੀ ਛੋਟੀ ਉਮਰ ਵਿਚ ਹੀ ਪਰਲੋਕ ਪਿਆਨਾ ਕਰ ਗਈ। ਪਰ ਇਸ ਛੋਟੀ ਜੀ ਆਪਣੀ ਜੀਵਨ ਯਾਤਰਾ ਵਿਚ ਜੋ ਜੋ ਗੁਰਸਿੱਖੀ ਦੇ ਪੂਰਨੇ ਪਾ ਗਈ ਉਹ ਪੰਥਕ ਔਜ ਨੂੰ ਉਜਲ ਕਰਨ ਹਾਰੇ ਹਨ। ਇਸ ਗੁਰੂ ਪਠਾਈ ਤੇ ਗੁਰੂ ਲੋੜ ਲਈ ਬੀਬੀ ਦੇ ਸਤਸੰਗ ਪ੍ਰਭਾਵ ਦੇ ਸਤਜੁਗੀ ਅਸਰ ਤਲੇ ਮੇਰੀ ਪਤਨੀ ਵੀ ਸੁਭਾਗ ਹੋ ਗਈ ਤੇ ਜੋ ਸਿੱਖਿਆ ਇਸ ਨੂੰ ਉਸ ਗੁਰਮੁਖ ਬੀਬੀ ਤੋਂ ਪ੍ਰਾਪਤ ਹੋਈ ਉਹ ਛੋਟੀ ਉਮਰ ਵਿਚ ਹੀ ਇਸ ਦੇ ਅੰਦਰ ਘਰ ਕਰ ਗਈ ਸੀ। ਇਸ ਲਈ ਮੇਰੇ ਇਸ਼ਾਰੇ ਦੀ ਵੀ ਲੋੜ ਨਾ ਪੈਂਦੀ ਸੀ ਕਿ ਮੇਰੀ ਹਸਬ ਮਨਸ਼ਾ ਗੁਰਸਿੱਖੀ ਦੀ ਜਿਗਿਆਸਾ ਵਾਲੀ ਧਾਰਨਾ ਇਹ ਆਪੇ ਹੀ ਧਾਰ ਲੈਂਦੀ ਸੀ। ਮੇਰੇ ਨਾਲ ਜਹਾਜ਼ ਚੜ੍ਹਨ ਦਾ ਇਸ ਨੂੰ ਦਿਲੀ ਪ੍ਰੇਮ ਸੀ, ਪਰੰਤੂ ਮੈਂ ਇਸ ਵੱਲੋਂ ਅਜਿਹਾ ਬੇਪਰਵਾਹ ਰਹਿੰਦਾ ਸੀ ਕਿ ਮੈਨੂੰ ਆਪਣੇ ਪ੍ਰੇਮ ਵਿਰਾਗ ਦੇ ਰੰਗਾਂ ਵਿਚ ਇਸ ਦਾ ਅਕਸਰ ਉੱਕਾ ਹੀ ਖਿਆਲ ਨਹੀਂ ਰਹਿੰਦਾ ਸੀ। ਦਿਨ ਆਮਦੇ ਆਮਦੇ ਨੇੜੇ ਆ ਗਏ। ਮੇਰੇ ਨਵ ਜੀਵਨ ਨਵੇਂ ਜਨਮ ਸਤਿਗੁਰ ਦੇ ਘਰ ਜਨਮ ਗਵਨ ਮਿਟਾਵਨ ਦੇ ਦਿਨ ਅਤ ਨੇੜੇ ਆਣ ਪਹੁੰਚੇ, ਪਰ ਆਏ ਬੇਖਬਰੇ। ਮੈਨੂੰ ਖ਼ਬਰ ਨਹੀਂ ਸੀ ਕਿ ਕਦੋਂ ਤੇ ਕਿਸ ਅਰਸੇ ਵਿਚ ਆਉਣੇ ਹਨ। ਮੈਂ ਤਾਂ ਦੀਵਾਨਾ ਵਾਰ ਵਾਰ ਗੁਰੂ ਦੇ ਦੀਵਾਨਾਂ ਦਾ ਭਵਰਾ ਬਣਿਆ ਫਿਰਦਾ ਰਹਿੰਦਾ ਸਾਂ ਤੇ ਇਹ ਉਮੀਦ ਵੱਜ ਚੁੱਕੀ ਸੀ ਕਿ ਅੱਜ ਕੱਲ ਗੁਰੂ ਦੀ ਦਰਗਾਹੋਂ ਇਸ ਅੰਮ੍ਰਿਤ ਦੇ ਜਾਚਕ ਨੂੰ ਖੈਰ ਪੈਣ ਵਾਲੀ ਹੀ ਹੈ। ਉੜ ਕੇ ਇਕ ਦਿਨ ਮਾਹੀ ਦੀ ਸੱਦ ਸੁਣੀ ਤੇ ਚਾਣਚੱਕ ਹੀ ਮੇਰੇ ਕੰਨਾਂ ਅੰਦਰ ਇਹ ਸਰੋਤ ਪਈ ਕਿ ਬੱਕਾਪੁਰ ਨਗਰ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਵਿਖੇ ਗੁਰੂ ਖਾਲਸਾ ਜੀ ਦਾ ਅਦੁੱਤੀ ਦੀਵਾਨ ਸੱਜਣਾ ਹੈ ਤੇ ਉਥੇ ਅੰਮ੍ਰਿਤ ਦੇ ਇਲਾਹੀ ਭੰਡਾਰੇ ਵੀ ਗੁਰੂ ਦੀ ਦਰਗਾਹੋਂ ਵਰਤਣੇ ਹਨ। ਦਾਸ ਜੋ ਅੱਗੇ ਹੀ ਗੁਰੂ ਦੇ ਹਰ ਇਕ ਦੀਵਾਨ ਤੇ ਸਤਸੰਗ ਸਮਾਗਮ ਜਿੱਥੇ ਕਿਤੇ ਵੀ ਸੁਣਦਾ ਸੀ ਧਾ ਕੇ ਲਾਹੇ ਲੈਣ ਨੂੰ ਉਥੇ ਅੱਪੜਿਆ ਕਰਦਾ ਸੀ, ਹੁਣ ਤੁਰਤ ਫੁਰਤ ਹੀ ਸੁਣਦੇ ਸਾਰ ਤਿਆਰ ਹੋ ਗਿਆ। ਹੋਰ ਕਈ ਇਕ ਪਿੰਡ ਦੇ ਸੱਜਣ ਤਿਆਰ ਹੋ ਗਏ। ਰਾਹ ਵਿਚ ਅਨੇਕਾਂ ਹੋਰ ਜਥੇ ਨਾਲ ਰਲ ਗਏ। ਫਲੌਰ ਸਟੇਸ਼ਨ ਤੋਂ ਉਤਰਦੇ ਹੀ ਢੋਲਕ ਛੈਣਿਆਂ ਨਾਲ ਸ਼ਬਦ ਕੀਰਤਨ ਹੋਣਾ ਆਰੰਭ ਹੋ ਗਿਆ ਤੇ ਦੀਵਾਨ ਅਸਥਾਨ ਤਾਈ ਕੀਰਤਨ ਹੁੰਦਾ ਚਲਿਆ ਗਿਆ। ਅਗਾਹਾਂ ਪੰਥ ਦੇ ਸਮੂਹ ਉੱਗੇ ਆਗੂਆਂ ਤੇ ਗੁੱਜੇ ਪ੍ਰੇਮੀਆਂ ਗੁਰਮੁਖ ਜਨਾਂ ਦੀ ਪੂਰਨ ਇਕੱਤਰਤਾ ਸੀ। ਗੱਲ ਕੀ ਸਰਬ ਕਲਾ ਸੰਪੂਰਨ ਸ਼ਾਨ ਵਾਲਾ ਖਾਲਸਾ ਦੀਵਾਨ ਜੋ ਮੈਂ ਆਪਣੇ ਉਮਰ ਵਿਚ ਪਹਿਲੇ ਪਹਿਲ ਦੇਖਿਆ ਸੀ ਇਹੋ ਸੀ। ਇਸ ਦੀਵਾਨ ਸਬੰਧੀ ਹੋਰ ਅਧਿਕ ਜ਼ੋਰ ਦੀ ਲਿਖਣ ਦੀ ਇੱਥੇ ਲੋੜ ਨਹੀਂ। ਮੈਂ ਨਿਮਗਨ ਹੋਇਆ ਪੂਰਨ ਉਤਸ਼ਾਹ ਵਿਚ ਬੈਠਾ ਝੂਮ ਰਿਹਾ ਸੀ ਕਿ ਭਰੇ ਦੀਵਾਨ ਵਿਚ ਮੁਕਾਮੀ ਪਰਿਵਾਰ ਦੇ ਨਾਲ ਇਕ ਬਾਟੇ ਵਿਚ ਅੰਮ੍ਰਿਤ ਛਕਣਹਾਰਿਆਂ ਦੇ ਨਿਤਰਨ ਦੀ ਸੱਦ ਪਈ ਤਾਂ ਦਾਸ ਨੂੰ ਕਿਸੇ ਤਾਕਤ ਨੇ ਉਕਸਾ ਕੇ ਉਠਾ ਦਿੱਤਾ। ਖੜੇ ਹੋਣ ਸਾਰ ਦਾਸ ਨੇ ਦੋਏ ਘਰ ਜੋਰ ਬੇਨਤੀ ਕੀਤੀ ਕਿ ਜੇ ਗੁਰੂ ਪੰਥ ਦਾਸ ਨੂੰ ਇਸ ਯੋਗ ਸਮਝਦਾ ਹੈ ਤਾਂ ਇਸ ਉੱਤਮ ਜਗਿਆਸੂ ਪਰਿਵਾਰ ਦੇ ਸੰਗ ਸਾਥ ਅੰਮ੍ਰਿਤ ਛਕਾਇਆ ਜਾਵੇ ਤਾਂ ਦਾਸ ਆਪਣੇ ਆਹੋ ਭਾਗ ਸਮਝ ਕੇ ਛਕਣ ਨੂੰ ਤਿਆਰ ਹੈ। ਮੇਰੇ ਸੁਭਾਗ ਭਾਗਾਂ ਨੂੰ ਬੇਨਤੀ ਪ੍ਰਵਾਨ ਪਈ ਤੇ ਮੇਰੇ ਨਾਲ ਚਾਰ ਹੋਰ ਅੰਮ੍ਰਿਤ ਭੁਲਾਖੀ ਸਾਡੇ ਪਿੰਡ ਦੇ ਤਿਆਰ ਹੋ ਗਏ। ਫੇਰ ਤਾਂ ਬਹੁਤ ਸਾਰੇ ਤਿਆਰ ਹੋ ਗਏ। ਛਾਣਬੀਨ ਕਰਕੇ ਜੋ ਅਧਿਕਾਰੀ ਸੇ ਸੋ ਰੱਖੇ ਗਏ ਤੇ ਸਕੇਸ਼ ਇਸ਼ਨਾਨ ਕਰਾ ਕੇ ਅੰਮ੍ਰਿਤ ਸੰਚਾਰ ਮੰਡਲ ਅੰਦਰ ਦਾਖਲ ਹੋਣ ਲਈ ਸਨਮਾਨੇ ਪ੍ਰਮਾਨੇ ਗਏ। ਇਸ ਤੋਂ ਅੱਗੇ ਮੈਂ ਆਪ ਨੂੰ ਸੰਖੇਪ ਤੌਰ ਤੇ ਲਿਖ ਹੀ ਚੁੱਕਾ ਹਾਂ ਕਿ ਕਿਵੇਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਹੀ ਪੰਜਾਂ ਪਿਆਰਿਆਂ ਤੋਂ ਭੈਣ ਇਕ ਸੱਜਣ ਵੱਲੋਂ ਗੁਰਮੰਤਰ ਦਿੱਤਾ ਗਿਆ ਜਿਸ ਕਰਕੇ ਅੰਮ੍ਰਿਤ ਦੀ ਪੂਰਨ ਕਲਾ ਵਰਤਣ ਵਿਚ ਵਿਘਨ ਪਿਆ ਅਤੇ ਨਾਮ ਦ੍ਰਿੜ ਨਾ ਹੋਣ ਦੇ ਕਾਰਨ ਅਭਿਆਸ ਦਾ ਪ੍ਰਵਾਹ ਤਾਬੜਤੋੜ ਹੀ ਨਾ ਤੁਰ ਪਿਆ। ਪਰੰਤੂ ਇਸ ਵਿਚ ਰੰਚਕ ਸੰਦੇਹ ਨਹੀਂ ਕਿ ਦਾਸ ਦੀ ਕਾਇਆ ਪਲਟ ਗਈ ਅਤੇ ਸੱਚਮੁੱਚ ਨਵਾਂ ਜਨਮ ਨਵ ਜੋਵਨ ਵਾਲਾ ਜਨਮ ਹੋ ਗਿਆ ਪ੍ਰਤੱਖ ਪ੍ਰਤੀਤ ਹੋਇਆ ਅਤੇ ਜੋ ਰਹਿਤ ਰਹਿਣੀ ਉਸ ਸਮੇਂ ਦ੍ਰਿੜ ਕਰਾਈ ਗਈ ਮਨ ਉਸ ਦੇ ਪਾਲਣ ਦੀ ਪ੍ਰਤਿਗਿਆ ਸਿਰਾਂ ਧੜਾਂ ਦੇ ਦਾਈਏ ਨਾਲ ਨਿਭਾਉਣ ਦੀ ਹੋ ਗਈ ਦਾਸ ਨੂੰ ਜੋ ਵੀ ਹੁਕਮ ਗੁਰਮਤਿ ਅਸੂਲਾਂ ਦੀ ਰਹਿਤ ਰਹਿਣੀ ਆਦਿ ਦੇ ਪੰਜਾਂ ਪਿਆਰਿਆਂ ਨੇ ਦ੍ਰਿੜਾਏ ਗੁਰੂ ਦਸ਼ਮੇਸ਼ ਜੀ ਦਾ ਸਾਕਸ਼ਤ ਸਨਮੁਖੀ ਹੁਕਮ ਪ੍ਰਤੀਤ ਹੋਏ ਜੋ ਕਿ ਕੇਵਲ ਗੁਪਤ ਕਲਾ ਵਿਚ ਸੀਨਾ ਬਸੀਨਾ ਗੁਰੂ ਖਾਲਸਾ ਦੁਆਰਾ ਸੰਚਰਿਤ ਹੁੰਦੇ ਤੁਰੋਂ ਹੀ ਚੱਲੇ ਆਉਂਦੇ ਹਨ ਇਨ੍ਹਾਂ ਹੁਕਮਾਂ ਉੱਤੇ ਚੱਲਣ ਦੇ ਪ੍ਰਤੱਖ ਪੂਰਨੇ ਪਾਉਣ ਨੂੰ ਦਾਸ ਨੇ ਗੁਰਮਤਿ ਵਿਵੇਕ ਕਰਕੇ ਜਾਣਿਆ ਅਤੇ ਇਨ੍ਹਾਂ ਧਾਰਨਾ ਦੇ ਅਨੁਸਾਰੀ ਰਹਿਣ ਨੂੰ ਹੀ ਕਲਿਆਣਕਾਰੀ ਸਮਝਿਆ ਗੁਰੂ ਘਰ ਵਿਖੇ ਨਵਾਂ ਜਨਮ ਹੋਣ ਕਰਕੇ ਜਿਉਂ ਕਿ ਤਿਉਂ ਰਹਿਤ ਰਹਿਣੀ ਦੇ ਖਾਲਸਾ ਜੀ ਨਾਲ ਖਾਣ ਪਾਣ ਦੀ ਵਰਤੋਂ ਰੱਖਣ ਦਾ ਡੂੰਘਾ ਤੇ ਜਾਦੂ ਭਰਿਆ ਅਕਸ ਹਿਰਦੇ ਉੱਤੇ ਬੈਠ ਕੇ ਦ੍ਰਿੜ ਹੋ ਗਿਆ ਮੁੱਖ ਦੀ ਗੱਲ ਇਹ ਕਿ ਅੰਮ੍ਰਿਤ ਛੱਕ ਕੇ ਗੁਰੂ ਕੀ ਰਹਿਤ ਰਹਿਣੀ ਦੀ ਉੱਚ ਭਾਵਨਾ ਨਾਲ ਭਰੇ ਭੁਕੰਨੇ ਹੋਏ ਜਦ ਮੁੜ ਸੰਸਾਰੀ ਸੰਬੰਧ ਦੇ ਕਲਪਤ ਘਰ ਵਿਖੇ ਆਏ ਤਾਂ ਅੱਗੋ ਦਾਸ ਦੀ ਕਾਇਆ ਪਲਟ ਕ੍ਰਾਂਤੀ ਤੇ ਕਿਰਿਆ ਨੂੰ ਦੇਖ ਕੇ ਸਭਨਾਂ ਦੇ ਭਾਦਾ ਅਚੰਭਾ ਹੋ ਗਿਆ ਸੰਸਾਰੀ ਪਰਿਵਾਰ ਸਾਰੇ ਦਾ ਸਾਰਾ ਅਜੇ ਪਰਮਾਰਥੀ ਬੇੜੇ ਪਰ ਚੜਿਆ ਨਹੀਂ ਸੀ ਬੇਅਮ੍ਰਿਤੀਆਂ ਦੇ ਹੱਥੋਂ ਬਣਿਆ ਭੋਜਨ ਖਾਣਾ ਨਹੀਂ ਸੀ ਪਤਨੀ ਐਤਕੀ ਵੀ ਦੇਵਨੇਤ ਨਾਲ ਆਪਣੇ ਪੇਕੇ ਘਰ ਗਈ ਹੋਣ ਕਰਕੇ ਸਾਂਝੀ ਵੱਲ ਹੁਣੋਂ ਰਹਿ ਗਈ ਸੀ ਤੇ ਉਸ ਦੇ ਉਥੋਂ ਆਉਣ ਪਸਤਾਤ ਹੀ ਉਸ ਦੇ ਜਹਾਜ਼ ਚੜ੍ਹਨ ਦਾ ਸਮਾਗਮ ਵੱਜਣਾ ਸੀ ਮਾਤਾ ਪਿਤਾ ਆਦਿਕ ਹੋਰ ਪਰਿਵਾਰ ਨੂੰ ਮੈਂ ਕਹਿ ਵੀ ਨਹੀਂ ਸਕਦਾ ਸੀ ਆਪਣੇ ਗੱਫੇ ਆਪਣੇ ਹੱਥੀ ਹੀ ਸਜਾਉਣ ਲੱਗ ਪਿਆ ਕਦੇ ਸਾਰੀ ਉਮਰ ਵਿਚ ਪ੍ਰਸ਼ਾਦਾ ਨਹੀਂ ਸੀ ਸਜਾਇਆ ਮੇਰੀ ਘਾਲਣਾ ਦੀ ਸਚਾਈ ਦਾ ਕੁਛ ਅਸਰ ਪਿਆ ਕੁਛ ਕੁਦਰਤੀ ਪ੍ਰੇਰਣਾ ਹੋਈ ਸ਼ਾਇਦ ਮੋਹ ਮਮਤਾ ਦਾ ਵੀ ਕੁਛ ਅੰਸ ਹੋਣਾ ਹੈ ਘਾਲ ਘਾਲਦੇ ਨੂੰ ਮਸਾਂ ਦੁੱਖ ਮਹੀਨੇ ਨਹੀਂ ਹੋਏ ਸਨ ਕਿ ਗੁਰੂ ਦੀ ਕਿਰਪਾਲ ਤਦ ਦੁਆਰਾ ਸਾਰੇ ਦਾ ਸਾਰਾ ਪਰਿਵਾਰ ਅੰਮ੍ਰਿਤ ਛੱਕ ਕੇ ਖਾਲਸਾ ਸੱਜ ਗਿਆ ਤੇ ਸਿੰਘਣੀ ਵੀ ਪੇਕੇ ਘਰੋਂ ਆ ਕੇ ਤਿਆਰ ਬਰ ਤਿਆਰ ਸੱਜ ਗਈ ਫੇਰੇ ਘੇੜੇ ਤੁੜ ਕੇ ਆਨੰਦ ਵਿਆਹ ਹੋਇਆ ਤੇ ਆਨੰਦੋ ਆਨੰਦ ਵਰਤ ਗਿਆ ਇਸ ਵਿਦ ਜਦ ਸਮੂਹ ਪਰਿਵਾਰ ਦਾ ਸੁਧਾਰ ਗੁਰਮਤ ਅਨੁਸਾਰ ਹੋ ਗਿਆ ਤਦ ਘਰ ਵਿਚ ਰਹਿ ਕੇ ਹੀ ਪਰਮਾਰਥੀ ਜੀਵਨ ਪ੍ਰਵਾਨ ਗ੍ਰਸਤ ਉਦਾਸ ਵਾਲਾ ਰਾਜਯੋਗ ਸੁਖੈਨ ਹੀ ਬਤੀਤ ਹੋਣ ਲੱਗਾ ਅਤੇ ਗੁਰੂ ਕੀਆਂ ਸੰਗਤਾਂ ਵਿਚ ਚੱਤੋ ਪਹਿਰ ਵਿਹਾਉਣ ਲੱਗੀ ਖਾਸ ਪਿੰਡ ਵਿਚ ਹੀ ਸ਼ਬਦੀ ਜਥਾ ਸੋਹਣੇ ਰੰਗਾਂ ਵਿਚ ਸੱਜ ਗਿਆ ਚਾਹੇ ਪਿੰਡ ਵਿਚ ਹੋਰ ਕਈ ਸਿੰਘ ਸੱਜ ਗਏ ਸਨ ਤੇ ਕਈ ਘਰਾਣਿਆਂ ਦੇ ਘਰਾਣੇ ਖਾਲਸਾ ਧਰਮ ਦੇ ਧਾਰਨੀ ਹੋ ਗਏ ਸਨ ਪਰੰਤੂ ਪੂਰੀ ਰਹਿਤ ਵਿਵੇਕ ਵਾਲੇ ਜੀਵਨ ਵਿਰਲੇ ਹੀ ਸਨ ਇਨ੍ਹਾਂ ਦੇ ਸੰਗ ਸਾਥ ਮਿਲ ਕੇ ਹੀ ਪਿੰਡ ਵਿਚ ਸਤਸੰਗ ਕੀਰਤਨ ਦੇ ਆਨੰਦ ਲੈਣੇ ਅਤੇ ਬਾਹਰ ਦੀਵਾਨਾਂ ਉਤੇ ਵੀ ਜਾਣਾ ਉਥੇ ਜਾ ਕੇ ਕੇਵਲ ਸ਼ਬਦ ਕੀਰਤਨ ਰੂਪੀ ਸਤਸੰਗ ਦੇ ਲਾਹੇ ਲੈਣੇ ਜਿਨ੍ਹਾਂ ਦੀਵਾਨਾਂ ਪਰ ਤਿਆਰ ਬਰ ਤਿਆਰ ਗੁਰੂ ਕੇ ਲੰਗਰ ਦਾ ਪ੍ਰਬੰਧ ਨਹੀਂ ਸੀ ਹੁੰਦਾ ਉਥੇ ਆਪ ਹੀ ਆਪਣੇ ਹੱਥੀ ਗੱਫੇ ਸਜਾਉਂਦੇ ਤੇ ਬਾਕੀ ਸਮਾਂ ਕੀਰਤਨ ਸੁਣ ਤੇ ਕੀਰਤਨ ਕਰਨ ਵਿਚ ਬਤੀਤ ਕਰਦੇ ਫਿਰ ਖਾਸ ਪਿੰਡ ਨਾਰੰਗਵਾਲ ਵਿਚ ਹੀ ਕਈ ਦੀਵਾਨ ਉਪਰੋਂ ਥਲੀ ਹੋਏ ਤੇ ਅਨੇਕਾਂ ਸਿੰਘ ਸਜੇ ਚਾਹੇ ਸਿਰੇ ਤਾਂ ਵਿਰਲੇ ਹੀ ਚੜੇ ਪਰ ਸ਼ਬਦੀ ਜਥਾ ਤਕੜੀਆਂ ਲਹਿਰਾਂ ਵਿਚ ਹੋ ਗਿਆ ਫਿਰ ਤਾਂ ਜਿੱਥੇ ਵੀ ਦੂਰ ਨੇੜੇ ਦੀਵਾਨ ਹੋਣਾ ਇਸ ਜਥੇ ਨੂੰ ਖਾਸ ਸੱਦੇ ਦੁਆਰਾ ਬੁਲਾਇਆ ਜਾਣਾ ਐਸਾ ਸ਼ਾਇਦ ਹੀ ਕੋਈ ਸਤਸੰਗ ਸਮਾਗਮ ਹੋਊ ਜਿੱਥੇ ਜਾ ਕੇ ਅਸੀਂ ਸੱਚੇ ਸਤਸੰਗ ਮਈ ਲਾਹੇ ਨਹੀਂ ਲਏ ਹੋਣੇ ਵੀਹ ਤੀਹ ਕੋਹਾਂ ਤੱਕ ਪੈਦਲ ਤੁਰਕੇ ਹੀ ਜਾਣਾ ਤੇ ਦੀਵਾਨ ਸਥਾਨ ਵਿਚ ਪਹੁੰਚਣਾ ਇਸ ਵਿਚ ਬੜਾ ਲੰਮਾ ਚੌੜਾ ਵਿਸਥਾਰ ਹੈ ਬਹੁਤੀ ਲੋੜ ਹੋਵੇ ਤਾਂ ਹੋਰ ਸੱਜਣਾਂ ਨੂੰ ਵਿਸਥਾਰ ਪੂਰਵਕ ਪੁੱਛ ਸਕਦੇ ਹੋ ਪਰ ਮੈਂ ਥੋੜੇ ਜਿਹੇ ਵਿਚ ਹੀ ਮੁਕਾ ਦੇਣਾ ਚਾਹੁੰਦਾ ਹਾਂ ਕਿ ਇਸ ਪ੍ਰਕਾਰ ਸੰਗਤਾਂ ਸੰਗ ਨਿਰੋਲ ਸਤਸੰਗ ਸਮਾਗਮਾਂ ਵਿਚ ਵਿਹਾਉਂਦਿਆਂ ਹੋਇਆ ਕੁਛ ਸਮਾਂ ਬੀਤ ਗਿਆ ਤੇ ਫਿਰ ਉਹ ਸਮਾਂ ਆ ਗਿਆ ਜਦੋਂ ਕਿ ਐਬਟਾਬਾਦ ਦੇ ਤਿਆਰੇ ਹੋ ਗਏ ਇਸ ਫਰਤਾਏ ਆਪ ਪ੍ਰਤੀ ਅੱਗੇ ਹੀ ਖਾਸ ਸਮਾਚਾਰ ਪਠਾ ਚੁੱਕਾ ਹਾਂ।